भारत से लगा रहे इस्लाम सभी जाता आनंद नहीं प्राप्त होगा नाइयों गुरु की शिक्षा जो कि इसके जीवन के सुधार का कारण है लोक में सुधारन वाली है उसकी अच्छी तरह समझ पै सके तो ख्याल का रोकना सत्संगी पुरुष वास्ते इतना ही लाजमी है जितना के क्लास विच बैठने वाले स्टूडेंट्स दा अपने उस्ताद राही जो लेक्चर हो गया उसनु सुनन वास्ते बाहरों रोकना होंगे आओ गुरु की शिक्षा ए जीव नू दुनिया विच दुखां तो बचाउंदी है जमां तो बचाउंदी है नरकां तो बचाउंदी है 84 लख जिया जोन दे चक्कर तो बचाउंदी है थांदे कुंठां दे दरवाजे खोलदी है ਅਸੀਂ ਹੋਰ ਕੀ ਕਹਿਣਾ ਬੈਕੁੰਠ ਨੂੰ ਦੁਨੀਆਂ ਤੇ ਖਿੱਚ ਕੇ ਲੈ ਆਉਂਦੀ ਹੈ ਜਿਹੜਾ ਪੂਰਾ ਗੁਰਮਤ ਨੂੰ ਧਾਰਨ ਵਾਲਾ ਪ੍ਰੇਮੀ ਹੈ ਉਹਦੇ ਫਾਦਰ ਤੇ ਇਹ ਜਗਤੀ ਹਰਕਾ ਰੂਪ ਬੈਕੁੰਠ ਰੂਪ ਬਣ ਜਾਂਦਾ ਪਰ ਇਹ ਆਹਿਸਤਾ ਆਹਿਸਤਾ ਹਿਰਦੇ ਵਿੱਚ ਨਿਵਾਸ ਕਰਦੀ ਹੈ ਦੁਨਿਆਵੀ ਵਿਦਿਆ ਹਾਸਲ ਕਰਨ ਵਾਸਤੇ ਵੀ ਵਕਤ ਲੱਗਦਾ ਹੈ ਪ੍ਰਾਇਮਰੀ ਪਾਸ ਕਰਨੀ ਹੋਵੇ 5 ਸਾਲ ਲੈਂਦੀ ਮੈਟ੍ਰਿਕ ਕਰਨਾ ਹੋਵੇ 10 ਸਾਲ ਲੱਗਦੇ ਹਨ BA ਕਰਨਾ ਹੋਵੇ 14 ਸਾਲਾਂ ਦੀ ਲੋੜ ਹੈ MA ਕਰਨਾ ਹੋਵੇ 16 ਸਾਲ ਲੱਗਦੇ ਹਨ ਇਸੇ ਤਰ੍ਹਾਂ ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਬਣਨਾ ਹੋਵੇ 3 ਸਾਲ ਹੋਰ ਲੱਗਦੇ ਹਨ ਫਿਰ ਜਾ ਕੇ ਉਸ ਵਿਦਿਆ ਦਾ ਉਸ ਮਿਹਨਤ ਦਾ ਪਿੱਛੋਂ ਜਾ ਕੇ ਫਲ ਮਿਲਦਾ ਪਹਿਲੇ ਘਾਲਣਾ ਹੁੰਦੀ ਹੈ ਖੇਚਲ ਹੁੰਦੀ ਹੈ ਪਹਿਲੇ ਫੀਸਾਂ ਭਰਦੇ ਹਨ ਮਿਹਨਤਾਂ ਕਰਦੇ ਹਨ ਫਿਰ ਜਾ ਕੇ ਤੇ ਜਦੋਂ ਉਸਦਾ ਫਲ ਮਿਲਦਾ ਕੋਈ ਅੱਛੀ ਪੋਸਟ ਮਿਲ ਜਾਂਦੀ ਹੈ ਕੋਈ ਅੱਛਾ ਡਾਕਟਰ ਬਣ ਗਿਆ ਅੱਛਾ ਇੰਜੀਨੀਅਰ ਬਣ ਗਿਆ ਜਾਂ ਕੋਈ ਅੱਛਾ ਬੈਰਿਸਟਰ ਬਣ ਗਿਆ ਫਿਰ ਕੁਛ ਆਪਣੀ ਜ਼ਿੰਦਗੀ ਨੂੰ ਯਾਨੀ ਉਹ ਵੀ ਸਿਰਫ ਕੁੱਲੀ ਜੁੱਲੀ ਗੁੱਲੀ ਅੱਛੀ ਮਿਲਣ ਲੱਗ ਪੈਂਦੀ ਹੈ ਮਕਾਨ ਚੰਗਾ ਬਣਾ ਲਿਆ ਖਾਣ ਪੀਣ ਕੁਛ ਆਮ ਲੋਕਾਂ ਨਾਲ ਅੱਛਾ ਹੋ ਗਿਆ ਡਰੈਸ ਚੰਗੀ ਪਹਿਨਣ ਲੱਗ ਗਿਆ ਕੋਈ ਕਾਰ ਕੂ ਰੱਖ ਲਈ ਇਹੋ ਜਿਹਾ ਹੈ ਪਰ ਇੱਕ ਗੱਲ ਹੋਰ ਉਹਦੇ ਬਾਕੀ ਰਹਿ ਜਾਂਦੀ ਹੈ ਜਿਸ ਤੋਂ ਬਿਨਾਂ ਉਹਦੀ ਜ਼ਿੰਦਗੀ ਅਧੂਰੀ ਹੈ ਇਨਸਾਨੀਅਤ ਤੋਂ ਅਜੇ ਬੜੀ ਦੂਰ ਹੁੰਦਾ ਹੈ ਫਿਰ ਵੀ ਉਹ ਕੀ ਹੈ ਉਹ ਹੈ ਰੂਹਾਨੀਅਤ ਰੂਹਾਨੀ ਵਿੱਦਿਆ ਉਸਨੂੰ ਪ੍ਰਾਪਤ ਕਰਕੇ ਇਸਨੇ ਪੂਰਨ ਸੁਖੀ ਹੋਣਾ ਹੈ ਮੁਕੰਮਲ ਇਨਸਾਨ ਹੋਣਾ ਹੈ ਬਲਕਿ ਇਨਸਾਨ ਹੀ ਨਹੀਂ ਦੇਵਤਾ ਦੇਵਤਾ ਤੋਂ ਉੱਚਾ ਉੱਠ ਕੇ ਆਪਣੇ ਆਪ ਦੇ ਵਿੱਚ ਸਥਿਤ ਹੋ ਕੇ ਈਸ਼ਪਰੂ ਦੇ ਵਿੱਚ ਉਹਦਾ ਰੂਪ ਬਣਨਾ ਹੈ ਗੁਰਮਤ ਗੁਰਬਾਣੀ ਉਸਨੂੰ ਉੱਥੇ ਪਹੁੰਚਾਉਂਦੀ ਹੈ ਸਤਸੰਗ ਸਕੂਲ ਹੈ ਜਿਵੇਂ ਸਕੂਲ ਕਾਲਜ ਹੁੰਦੇ ਹਨ ਥਾਂ ਥਾਂ ਅੱਜ ਕੱਲ੍ਹ ਉੱਥੇ ਸਤਸੰਗ ਜੋ ਹੈ ਸਤ ਦੇ ਸਕੂਲ ਹਨ ਕਾਲਜ ਸਕੂਲ ਇਕੱਠੇ ਹੀ ਇੱਥੇ ਸਤ ਜੋ ਵਾਹਿਗੁਰੂ ਹੈ ਸੁਖ ਸਰੂਪ ਜੋ ਵਾਹਿਗੁਰੂ ਹੈ ਉਸਦੀ ਹੋਂਦ ਉਸਦੀ ਬਾਬਤ ਉਸਦੇ ਭੇਦ ਉਸਦੇ ਵਿੱਚ ਅਸਥਿਤੀ ਉਸਦਾ ਭਜਨ ਭਜਨ ਕਰਕੇ ਜਿਸ ਥਾਂ ਪਹੁੰਚਣਾ ਹੈ ਇਹੋ ਜਿਹੇ ਸਾਰੇ ਜਿਤਨੇ ਰੂਹਾਨੀ ਰਾਜ ਹਨ ਇਸਨੂੰ ਸਤਸੰਗ ਤੋਂ ਮਿਲਦੇ ਹਨ ਭਾਵੇਂ ਕੋਈ ਅਣਜਾਣ ਇਹ ਕਹੇ ਜਿਵੇਂ ਇੱਕ ਕਿਸੇ ਜ਼ਿਮੀਂਦਾਰ ਨੂੰ ਕਿਸੇ ਨੇ ਕਿਹਾ ਜਿਹੜੇ ਪੜ੍ਹਦੇ ਹਨ ਉਹਨਾਂ ਦੇ ਬੱਚੇ ਇਹਨੇ ਬੱਚੇ ਪੜ੍ਹ ਕੇ ਮੈਜਿਸਟਰੇਟ ਡਿਪਟੀ ਕਮਿਸ਼ਨ ਡਾਕਟਰ ਆਦਿ ਬਣ ਜਾਂਦੇ ਹਨ। ਉਸਨੇ ਵੀ ਆਪਣਾ ਲੜਕਾ ਪੜ੍ਹਨ ਲਾ ਤਾ। 5 ਸਾਲ ਜਦੋਂ ਪ੍ਰਾਇਮਰੀ ਕੀਤੀ ਉਹ ਕਹਿਣ ਲੱਗਾ ਅਜੇ ਤਾਂ ਤੂੰ ਮੈਜਿਸਟਰੇਟ ਕੀ ਬਣਿਆ, ਡਾਕਟਰ ਨਹੀਂ ਬਣਿਆ, ਇੰਜੀਨੀਅਰ ਨਹੀਂ ਬਣਿਆ। ਉਹ ਚਾਹੁੰਦਾ ਵੀ 5 ਸਾਲਾਂ ਚ ਸਭ ਕੁਛ ਬਣ ਜਾਏ, ਇਹ ਯੋਗ ਗੱਲ। ਉਹਦਾ ਇਹ ਸਵਾਲ ਉਸ ਲੜਕੇ ਨੂੰ ਕਰਨਾ ਕਿੱਥੇ ਕੁ ਤੱਕ ਠੀਕ। ਉਹ ਕਹਿਣਗੇ ਨਹੀਂ ਪਿਤਾ ਜੀ, ਅਜੇ ਮੈਟ੍ਰਿਕ ਕਰਨੀ ਹੈ, ਬੀਏ ਕਰਨਾ ਹੈ, ਐਮਏ ਕਰਨਾ ਹੈ, ਫਿਰ ਮੈਂ ਜੇ ਡਾਕਟਰ ਬਣਨਾ ਹੋਵੇ ਉਸ ਲਾਈਨ ਵਿੱਚ ਪਵਾਂਗਾ, ਇੰਜੀਨੀਅਰ ਬਣਨਾ ਉੱਧਰ ਜਾਵਾਂਗਾ, ਉਹਨਾਂ ਕਾਲਜਾਂ ਵਿੱਚ ਦਾਖਲ ਹੋਵਾਂਗਾ, ਮਿਹਨਤ ਕਰਾਂਗਾ, ਫਿਰ ਕਿਤੇ ਅੱਧੀ ਉਮਰ ਹੋਈ ਤੇ ਇਹ ਕੁਛ ਬਣਾਂਗਾ। ਇੱਡੀ ਜਲਦੀ ਕਿਉਂ ਕਾਲੇ ਹੋਏ, ਅਜੇ ਤਾਂ ਬਹੁਤ ਕੁਛ ਪਿਆ ਹੋਇਆ। ਇਸੀ ਤਰ੍ਹਾਂ ਹੀ ਇੱਧਰ ਵੀ ਇਹਦੇ ਹਾਲ ਹੈ, ਜੋ ਕਿ 1-2-4 ਦਿਨ ਸਤਸੰਗ ਕਰਕੇ ਕਹਿਦੇ ਮੈਂ ਉਸ ਅਵਸਥਾ ਨੂੰ ਤਾਂ ਪਹੁੰਚਿਆ ਨਹੀਂ। ਜਿਵੇਂ ਕਹੀਂਦਾ ਬਈ ਭਜਨ ਕਰਨ ਵਾਲਾ ਇਹ ਦੁਨੀਆਂ ਵਿੱਚ ਹੀ ਬੈਕੁੰਠ ਨੂੰ ਖਿੱਚ ਲਿਆਉਂਦਾ, ਉਹ ਤਾਂ ਬਣਿਆ ਨਾ ਸਾਥੀ, ਦੇਰ ਚ ਬਣੇਗਾ। ਜਿਵੇਂ ਇੱਧਰ ਡਾਕਟਰ ਇੰਜੀਨੀਅਰ ਬੈਰਿਸਟਰ ਬੜੀ ਦੇਰ ਵਿੱਚ ਬਣਦੇ ਹਨ, ਹਾਂ ਅਗਰ ਉਹ ਵੀ ਮਿਹਨਤ ਕਰੀ ਜਾਵੇ ਤਾਂ ਕੋਈ ਵਿਰਲੇ ਬਣਦੇ ਆ। ਖਿਆਲ ਕਰੋ ਇਹਦੇ ਆਉਣ ਦਾ ਮੁੱਦਾ, ਪਹਿਲਾਂ ਤਾਂ ਇਸਨੂੰ ਇਹੀ ਨੀ ਪਤਾ ਮੈਂ ਕਿਸ ਵਾਸਤੇ ਆਇਆ ਹਾਂ। ਆਪਣੀ ਛੋਟੀ ਜਿਹੀ ਮਤ ਨਾਲ ਇਹ ਸਮਝਦਾ ਹੈ ਮੈਂ ਦੁਨੀਆਂ ਵਿੱਚ ਸਿਰਫ ਐਸ਼ੋ ਇਸ਼ਕ ਕਰਨ ਵਾਸਤੇ ਆਇਆ ਹੈ। ਈਟ ਐਂਡ ਡਿੰਗ ਐਂਡ ਬੀ ਮੈਰੀ, ਮੇਰੀ ਜ਼ਿੰਦਗੀ ਦਾ ਮੁੱਦਾ ਇਹ ਕੁਛ ਹੈ, ਹੋਰ ਕੁਛ ਨਹੀਂ। ਪਰ ਨਹੀਂ, ਇਹ ਇਹਦੀ ਆਪਣੀ ਛੋਟੀ ਜਿਹੀ ਮਤ ਦਾ ਖਿਆਲ ਹੈ। ਗੁਰਮਤ ਇਹਨੂੰ ਬਹੁਤ ਚੱਲ ਜਾਂਦੀ ਹੈ, ਬਹੁਤ ਕੁਛ ਸਿਖਾਉਂਦੀ ਹੈ, ਬਹੁਤ ਉੱਚੇ ਥਾਂ ਪਹੁੰਚਾਉਂਦੀ ਹੈ। ਇਸ ਕਰਕੇ ਗੁਰਮਤ ਤਾਂ ਜ਼ਿੰਦਗੀ ਦਾ ਮੁੱਦਾ ਤੁਹਾਨੂੰ ਦੱਸਦੀ ਹੈ। ਉਹ ਕਹਿੰਦੀ ਤੂੰ ਖਾਣ ਪੀਣ ਹੱਸਣ ਖੇਡਣ ਦੁਨੀਆਂ ਦੀਆਂ ਇੱਜ਼ਤ ਆਬਰੂਆਂ ਵਾਸਤੇ ਨਹੀਂ, ਮੇਰਾ ਪੂਰਾ ਮਾਨਕ ਤਨ ਧਾਰ ਕੇ ਆਇਆ। ਇਸ ਤੋਂ ਇਲਾਵਾ ਤੇਰਾ ਇੱਕ ਹੋਰ ਬਹੁਤ ਜ਼ਰੂਰੀ ਫਰਜ਼ ਇਹ ਹੈ, ਜਿਸ ਨੂੰ ਪਾ ਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ। 84 ਦੇ ਚੱਕਰ ਕੱਟ ਲਵੇ, ਬਾਣੀ ਦੱਸਦੀ ਹੈ। ਜਪਣ ਮਾਇਆ ਜਾਲ ਪੈ ਗਿਆ, ਜਪਣ ਆ ਠੀਕ ਹੈ ਕੋ ਆਇਆ ਜਨਮਤ ਮੋਇਆ ਮੋਹਣੀ ਮਾਇਆ ਨਾਨਕ ਸੰਤ ਹਾਰ ਕੇ ਆਇਆ ਤਾਂ ਇੱਕ ਭਜਨ ਕਰਨ ਵਾਸਤੇ ਹੈ, ਭਜਨ ਕਰਕੇ ਜਿਸਦਾ ਭਜਨ ਕਰਨਾ ਹੈ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ, ਪਰ ਇਹ ਆਪਣੇ ਇਸ ਕੰਮ ਨੂੰ ਇਸ ਫਰਜ਼ ਨੂੰ ਭੁੱਲ ਗਿਆ। ਕਿਉਂ ਭੁੱਲ ਗਿਆ? ਜਨਮ ਤੋਂ ਮੋਹਣੀ ਮਾਇਆ, ਮਾਇਆ ਕਹਿੰਦੇ ਨੇ ਭੁੱਲ ਨੂੰ, ਭੁਲੇਖੇ ਨੂੰ। ਭੁੱਲ ਵਿੱਚ ਆ ਕੇ ਆਦਮੀ ਕਿਸੇ ਵਸਤੂ ਨੂੰ ਕੁਛ ਦਾ ਕੁਛ ਸਮਝ ਪੈਂਦਾ, ਜਿਵੇਂ ਕਿਸੇ ਅੰਧੇਰੇ ਦੇ ਕਾਰਨ ਰੱਸੀ ਪਈ ਨੂੰ ਭੁੱਲ ਵਿੱਚ ਸੱਪ ਮੰਨ ਬੈਠੇ, ਜਾਂ ਕਿਸੇ ਕਦਰ ਅੰਧੇਰੇ ਦੇ ਕਾਰਨ ਜੰਗਲ ਬਿਆਬਾਨ ਵਿੱਚ ਤੁਰਿਆ ਜਾਂਦਾ ਲੱਕੜ ਨੂੰ ਚੋਰ ਮੰਨ ਬੈਠੇ। ਇਸੇ ਤਰ੍ਹਾਂ ਇਹ ਵੀ ਆਪਣੇ ਫਰਜ਼ ਨੂੰ ਭੁੱਲ ਗਿਆ ਹੈ, ਅਗਿਆਨ ਦੇ ਅੰਧੇਰੇ ਵਿੱਚ ਆਪਣੇ ਅਸਲ ਫਰਜ਼ ਨੂੰ ਭੁੱਲ ਗਿਆ ਹੈ, ਜਿਹੜਾ ਸਿਰਫ ਗੈਰ ਲਾਜ਼ਮੀ ਫਰਜ਼ ਹੈ ਆਪਣੀ ਜ਼ਿੰਦਗੀ ਨੂੰ ਉੱਥੇ ਤੱਕ ਹੀ ਮਹਿਦੂਦ ਰੱਖਦਾ ਹੈ ਤੇ ਤੁਸੀਂ ਨੂੰ ਸਭ ਕੁਛ ਸਮਝਣ ਲੱਗ ਪਿਆ ਹੈ। ਇਹ ਭੁੱਲ ਦਾ ਕਾਰਨ ਗੁਰੂ ਨਾਨਕ ਦੇਵ ਮਹਾਰਾਜ ਜਗ ਜਲਨ ਦੇ ਵਿਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਕੀਰਤਨ ਕਰ ਰਹੇ ਹਨ, ਮਰਦਾਨਾ ਰਵਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋ ਰਿਹਾ ਹੈ, ਤੁਹੀ ਤੁਹੀ ਮੋਹਿਨਾ ਤੁਹੀ ਤੁਹੀ ਮੋਹਿਨਾ ਮਾ ਆਇਓ ਲੋਇਣਾ ਅੰਤਰ ਬਾਹਰ ਘੱਟ ਘੱਟ ਖੱਟ ਖੱਟ ਕੀ ਤੁੱਤ ਤੁਹੀ ਮੋਇਣਾ। ਗੁਰਬਾਣੀ ਆਦਿ ਤੋਂ ਅੰਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅੱਖਾਂ ਖੋਲ ਕੇ ਪਾਠ ਕਰੀਏ, ਇਹਨੇ ਵਿਚਾਰ ਕੇ ਪਾਠ ਕਰੀਏ, ਸਾਨੂੰ ਤਿੰਨ ਦਰਜਿਆਂ ਦੀ ਬਾਣੀ ਮਿਲਦੀ ਹੈ। ਕਿਆਨਕ ਕਵਚ ਕੌਰੀ ਅਥਾਰਤ, ਤਿੰਨ ਕਿਸਮ ਦੇ ਅਧਿਕਾਰੀਆਂ ਵਾਸਤੇ, ਕਿਉਂਕਿ ਉਪਦੇਸ਼ ਅਧਿਕਾਰ ਦੇ ਮੁਤਾਬਕ ਹੀ ਫਲੀਭੂਤ ਹੋਇਆ ਕਰਦਾ। ਜਿਵੇਂ ਡਾਕਟਰ ਦੀ ਦਵਾਈ ਜਿਹੀ ਜੀ ਕਿਸੇ ਮਰੀਜ਼ ਦੀ ਮਰਜ਼ ਹੋਵੇ, ਉਹੀ ਜਿਹੀ ਦਵਾਈ ਉਸਨੂੰ ਠੀਕ ਬੈਠਦੀ ਹੈ। ਜਿਸਨੂੰ ਬੁਖਾਰ ਦੀ ਬਿਮਾਰੀ ਹੈ, ਡਾਕਟਰ ਉਸਨੂੰ ਬੁਖਾਰ ਦੀ ਦਵਾਈ ਦਿੰਦਾ ਹੈ। ਜਿਸਦੇ ਪੇਟ ਦਰਦ ਹੈ, ਉਸਨੂੰ ਪੇਟ ਦਰਦ ਦੀ ਦਵਾਈ ਦੇਵੇਗਾ। ਜਿਸਨੂੰ ਸਿਰ ਦਰਦ ਹੈ, ਉਸਨੂੰ ਸਿਰ ਦਰਦ ਦੀ ਦਵਾਈ ਦੇਵੇਗਾ। ਇੱਕੋ ਦਵਾਈ ਸਭ ਮਰੀਜ਼ਾਂ ਨੂੰ ਮਾਫ਼ ਨਹੀਂ ਆਇਆ ਕਰਦੀ। ਇਸੇ ਤਰ੍ਹਾਂ ਇੱਕੋ ਹੀ ਉਪਦੇਸ਼ ਸਭ ਦੇ ਵਾਸਤੇ ਫਿਟਫਾਰਨ ਦਾ ਯੋਗ ਨਹੀਂ ਹੁੰਦਾ। ਅਧਿਕਾਰ ਦੇ ਮੁਤਾਬਕ ਹੀ ਉਪਦੇਸ਼ ਫਲੀਭੂਤ ਹੁੰਦਾ। ਸੰਸਾਰ ਦੇ ਵਿੱਚ ਤਿੰਨ ਕਿਸਮ ਦੇ ਲੋਕ, ਵਿਗਿਆਨੀ ਜਗਿਆਸੂ ਗਿਆਨਾਂ, ਇਉਂ ਸਮਝ ਲਓ ਇੱਕ ਸ਼ੀਸ਼ ਮਿਹਰ ਦਾ ਦ੍ਰਿਸ਼ਟਾਂਤ ਇਹਨੂੰ ਅੱਛੀ ਤਰ੍ਹਾਂ ਖੋਲੇਗਾ। ਸ਼ੀਸ਼ ਮਹਿਲ ਹੈ, ਜਿਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ ਹੈ। ਉਸ ਸ਼ੀਸ਼ ਮਹਿਲ ਦੇ ਵਿੱਚ ਇੱਕ ਕੁੱਕੜ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਟੁੱਕਦੀ ਬੋਕੀ ਹੈ। ਸ਼ੀਸ਼ਾ ਚਾਰ ਛੇ ਮੂੰਹ ਕਰਕੇ ਕੁੱਤਾ ਮੂੰਹ ਉਠਾ ਕੇ ਦੇਖਦਾ ਜਿਸ ਤਰਫ, ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਕੁੱਤਾ ਖੜਾ, ਉਹਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ। ਸੋ ਉਸ ਤੋਂ ਖੋਣ ਵਾਸਤੇ ਲਪਟਾ ਹੱਲਾ ਕਰਕੇ ਅੱਗੇ ਚੁੰਗੇ ਸ਼ੀਸ਼ਾ ਹੈ, ਉਹਦੇ ਵਿੱਚ ਜਾ ਕੇ ਸਿਰ ਵੱਜਦਾ। ਸੱਟ ਵੱਜਦੀ ਹੈ, ਕੁਛ ਦੇਰ ਚੱਕਰ ਆਉਂਦਾ ਹੈ, ਫਿਰ ਹੋਰ ਪਾਸੇ ਦੂਜੇ ਪਾਸੇ ਮੂੰਹ ਫੇਰਦਾ। ਉਧਰ ਵੀ ਸ਼ੀਸ਼ਾ ਹੈ, ਉਧਰ ਵੀ ਆਪਣੇ ਅਕਸ ਦੀਂਦਾ ਹੈ। ਇਉਂ ਪ੍ਰਤੀਤ ਨੂੰ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ, ਉਹ ਤੋਂ ਖੂਨ ਦੇ ਵਾਸਤੇ ਫਿਰ ਲਪਕਦਾ, ਫਿਰ ਉਹਦਾ ਸਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ। ਇਸੀ ਤਰ੍ਹਾਂ ਆਪਣੇ ਆਪ ਤੋਂ ਰੋਟੀ ਖਾਣ ਦੇ ਵਾਸਤੇ ਸ਼ੀਸ਼ੇ ਵਿੱਚ ਟੱਕਰਾਂ ਮਾਰ ਮਾਰ ਉਹ ਸ਼ੀਸ਼ ਮਹਿਲ ਵਿੱਚ ਕੁਝ ਦੇਰ ਵਿੱਚ ਹੀ ਪ੍ਰਾਣ ਦੇ ਦਿੰਦਾ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਕੇਸ ਇਸ਼ਨਾਨ ਕੀਤਾ ਹੈ, ਕੇਸ ਪਿੱਛੇ ਨੂੰ ਸਿੱਟੇ ਹੋਏ ਹਨ। ਸੋ ਪ੍ਰਵੇਸ਼ ਕਰਦਾ ਹੈ, ਜਿਸ ਤਰ੍ਹਾਂ ਦੇਖਦਾ ਹੈ ਉਸਨੂੰ ਆਪਣਾ ਅਕਸ ਹੀ ਨਜ਼ਰ ਆਉਣਾ ਹੋਇਆ, ਕਿਉਂਕਿ ਸ਼ੀਸ਼ੇ ਦਾ ਇਹੋ ਜਿਹੇ ਸੁਭਾਵ ਹੈ। ਪਰ ਉਹ ਬਹੁਤ ਛੋਟਾ ਬੱਚਾ ਹੋਣ ਕਰਕੇ ਉਹਨੂੰ ਅਜੇ ਇਤਨੀ ਸਮਝ ਨਹੀਂ ਕਿ ਸ਼ੀਸ਼ੇ ਵਿੱਚ ਆਪਣਾ ਹੀ ਅਕਸ ਨਜ਼ਰ ਆਇਆ ਕਰਦਾ। ਸਾਹਮਣੇ ਜੋ ਪ੍ਰਤੀਤ ਹੁੰਦਾ ਹੈ ਆਪਣੇ ਅਕਸ ਨੂੰ ਦੇਖ ਕੇ ਉਸਨੂੰ ਇੱਕੋ ਭੂਤ ਖੜਾ, ਡਰਦਾ ਸਹਿਮਦਾ ਹੈ, ਹੋਰ ਪਾਸੇ ਮੂੰਹ ਕਰਦਾ, ਉਧਰ ਵੀ ਸ਼ੀਸ਼ਾ, ਉਧਰ ਦੇਖ ਰਿਹਾ, ਉਧਰ ਵੀ ਐਸਾ ਹੀ ਪ੍ਰਤੀਤ ਹੁੰਦਾ ਹੈ ਸਾਹਮਣੇ ਆਪਣੇ ਅਕਸ ਦੀਂਦਾ। ਇਹ ਡਰਦਾ ਵੀ ਭੂਤ ਹੈ, ਹੋਰ ਪਾਸੇ ਮੂੰਹ ਕਰਦਾ ਕਰਦਾ। ਇਸੀ ਤਰ੍ਹਾਂ ਉਹ ਵੀ ਕੁਛ ਦੇਰ ਵਿੱਚ ਸ਼ੀਸ਼ ਮਹਿਲ ਵਿੱਚ ਡਰ ਡਰ ਕੇ ਉਹਦਾ ਦਿਲ ਫੇਲ ਹੋ ਜਾਂਦਾ, ਇਸ ਗਤੀ ਨੂੰ ਪ੍ਰਾਪਤ ਹੁੰਦਾ ਹੈ। ਉਸੇ ਸ਼ੀਸ਼ ਮਹਿਲ ਵਿੱਚ ਇੱਕ ਕੋਈ ਸਿਆਣਾ ਆਦਮੀ ਬੂਟੇ ਛੁੱਟੇ ਪ੍ਰਵੇਸ਼ ਕਰ ਜਾਂਦਾ। ਉਸਨੂੰ ਇੰਨੀ ਸਮਝ ਹੈ, ਸ਼ੀਸ਼ੇ ਵੱਲ ਤੱਕਿਆਂ ਆਪਣਾ ਹੀ ਅਕਸ ਦੀਂਦਾ ਹੁੰਦਾ। ਸੋ ਜਿਸ ਤਰ੍ਹਾਂ ਦੇਖਦਾ ਹੈ ਆਪਣਾ ਕੁਛ ਖੁਸ਼ ਹੁੰਦਾ, ਦੂਸਰੇ ਧੜ ਦੇ ਤਾਂ ਉੱਧਰ ਵੀ ਆਪਣਾ ਕੁਛ ਖੁਸ਼ ਹੁੰਦਾ। ਹਰ ਚਾਰ ਧੜ ਉਸਨੂੰ ਆਪਣਾ ਹੀ ਅਕਸ਼ ਦਿੰਦਾ ਹੈ। ਦੇਖ ਦੇਖ ਕੇ ਖੁਸ਼ ਹੋ ਰਿਹਾ, ਉਹਦਾ ਸਮਾਂ ਕਿਤਨਾ ਖੁਸ਼ੀ ਵਿੱਚ ਗੁਜ਼ਰਦਾ ਹੈ। ਹੁਣ ਇਹਨਾਂ ਤਿੰਨਾਂ ਦੀ ਅਵਸਥਾ ਦਾ ਅਨੁਮਾਨ ਲਗਾਓ, ਕੁੱਕਰ, ਬੱਚਾ ਔਰ ਸਿਆਣਾ। ਅਗਿਆਨੀ ਪੁਰਸ਼ ਕੁੱਲੜ ਆਦਮੀ ਅਤਿਅੰਤ ਅਗਿਆਨ ਦਾ ਅੰਧੇਰਾ ਜਿਹਦੇ ਮਨ ਵਿੱਚ ਛਾਇਆ ਹੋਇਆ ਹੈ, ਉਸਦੇ ਚਿੱਤ ਵਿੱਚ ਆਸ਼ਰੀ ਗੁਣਾਂ ਦਾ ਜ਼ੋਰ ਹੈ। ਦੂਸਰੇ ਦੀ ਵਸਤੂ ਆਪਣੇ ਕਾਬੂ ਕਰਨ ਦੀ ਇੱਛਾ, ਦੂਸਰੇ ਧਨ ਆਪਣੇ ਕਾਬੂ ਕਰਨ ਦੇ ਵਾਸਤੇ ਖਿਆਲਾਤ ਪੈਦਾ, ਭਾਵੇਂ ਕਿਵੇਂ ਵੀ ਹੋਵੇ, ਇਹੋ ਜਿਹੇ ਖਿਆਲਾਤ ਵੱਡੀਆਂ ਨਾਲ, ਭਾਵੇਂ ਰਿਸ਼ਕਾਂ ਨਾਲ, ਭਾਵੇਂ ਧੱਕੇ ਨਾਲ, ਭਾਵੇਂ ਡਾਕਿਆਂ ਨਾਲ, ਭਾਵੇਂ ਬੰਦੂਕਾਂ ਦੇ ਆਸੇ, ਭਾਵੇਂ ਗੋਲੀਆਂ ਦੇ ਆਸੇ, ਉਹ ਪਹਿਲੇ ਦਰਜੇ ਦੇ ਲੋਕ ਹਨ, ਬੁਰਾਈਆਂ ਵਿੱਚ ਲੱਗੇ ਹੋਏ। ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਜੀ ਰੂਹਾਨੀ ਵੈਦ ਹਨ, ਜਿਹੀ ਜਿਹੀ ਬਿਮਾਰੀ ਵੈਸਾ ਹੀ ਨੁਸਖਾ, ਇਉਂ ਕਰਕੇ ਉਹਨਾਂ ਵਾਸਤੇ ਭਿਆਨਕ ਬਾਣੀ ਦੂਸਰੇ ਦਰਜੇ ਦੇ ਬੱਚੇ ਦੀ ਨੀਂਦ, ਕਿਸੇ ਨੂੰ ਬੁਰਾਈ ਤਾਂ ਨਹੀਂ ਕਰਦੇ, ਕਿਸੇ ਦਾ ਬੁਰਾ ਨਹੀਂ ਤੱਕਦੇ, ਪਰ ਅਜੇ ਅਸਲੀਅਤ ਤੋਂ ਕਾਫੀ ਦੂਰ ਹਨ। ਉਹਨਾਂ ਦੀ ਚਿੱਤ ਦੀ ਸਥਿਤੀ, ਮਨ ਦੀ ਇਕਾਗਰਤਾ ਅਜੇ ਪ੍ਰਭੂ ਭਜਨ ਵਿੱਚ ਹੋਈ ਹੈ। ਉਹਨਾਂ ਦੀਆਂ ਗਿਆਨ ਅੱਖਾਂ ਅਜੇ ਖੁੱਲੀਆਂ ਨਹੀਂ, ਉਹ ਉਹਨਾਂ ਵਾਸਤੇ ਗੁਰੂ ਜੀ ਨੇ ਰੋਚਕ ਬਾਣੀ ਉਚਾਰਨ ਕੀਤੀ। ਕਿਸੇ ਦਰਜੇ ਦੇ ਲੋਕ ਜਿਹੜੇ ਹਨ, ਜਿਹਨਾਂ ਮਲ ਔਰ ਬਖਸ਼ੇਪ ਦੋਸ਼ ਦੂਰ ਹੋ ਗਿਆ ਹੈ, ਉਹਨਾਂ ਵਾਸਤੇ ਗੁਰੂ ਜੀ ਨੇ ਯਥਾਰਥ ਭਜਨ ਉਚਾਰਨ ਕੀਤੇ। ਤੀਸਰੇ ਦਰਜੇ ਦੇ ਜਿਹੜੇ ਅਸਲੀ ਉਸਦੇ ਸਰੂਪ ਨੂੰ ਜਾਣ ਵਾਲੇ, ਜੋ ਕੁਛ ਸੰਸਾਰ ਹੈ, ਸੰਸਾਰ ਦੇ ਵਿੱਚ ਵਸਤੂ, ਉਸਨੂੰ ਅਸਲੀ ਦੱਸਣ ਵਾਸਤੇ ਆਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ, ਪਹਿਲੇ ਵੀ ਹੋਈ ਥਾ, ਹੁਣ ਵੀ ਹੋਈ, ਅੱਗੇ ਵੀ ਹੋਈ ਹੋਵੇਗਾ, ਉਹਨਾਂ ਦੇ ਇਹ ਨੁਸਖਾ ਫਿੱਟ ਫਾਰਦੇ ਨੇ। ਸ੍ਰੀ ਗੁਰੂ ਜੀ ਨੇ ਪਹਿਲੇ ਦਰਜੇ ਦੇ ਜਿਹੜੇ ਲੋਕ ਹਨ, ਉਹਨਾਂ ਵਾਸਤੇ ਭਿਆਨਕ ਬਾਣੀ ਕਿਹੋ ਜੀ, ਦੂਸਰੇ ਦਰਜੇ ਦੇ ਬੱਚੇ ਦੀ ਨੀਂਦ, ਕਿਸੇ ਨੂੰ ਬੁਰਾਈ ਤਾਂ ਨਹੀਂ ਕਰਦੇ, ਕਿਸੇ ਦਾ ਬੁਰਾ ਨਹੀਂ ਤੱਕਦੇ, ਪਰ ਅਜੇ ਅਸਲੀਅਤ ਤੋਂ ਕਾਫੀ ਦੂਰ ਹਨ। ਉਹਨਾਂ ਦੀ ਚਿੱਤ ਦੀ ਸਥਿਤੀ, ਮਨ ਦੀ ਇਕਾਗਰਤਾ ਅਜੇ ਪ੍ਰਭੂ ਭਜਨ ਵਿੱਚ ਹੋਈ ਹੈ। ਉਹਨਾਂ ਦੀਆਂ ਗਿਆਨ ਅੱਖਾਂ ਅਜੇ ਖੁੱਲੀਆਂ ਨਹੀਂ, ਉਹ ਉਹਨਾਂ ਵਾਸਤੇ ਗੁਰੂ ਜੀ ਨੇ ਰੋਚਕ ਬਾਣੀ ਉਚਾਰਨ ਕੀਤੀ। ਕਿਸੇ ਦਰਜੇ ਦੇ ਲੋਕ ਜਿਹੜੇ ਹਨ, ਜਿਹਨਾਂ ਮਲ ਔਰ ਬਖਸ਼ੇਪ ਦੋਸ਼ ਦੂਰ ਹੋ ਗਿਆ ਹੈ, ਉਹਨਾਂ ਵਾਸਤੇ ਗੁਰੂ ਜੀ ਨੇ ਯਥਾਰਥ ਭਜਨ ਉਚਾਰਨ ਕੀਤੇ। ਤੀਸਰੇ ਦਰਜੇ ਦੇ ਜਿਹੜੇ ਅਸਲੀ ਉਸਦੇ ਸਰੂਪ ਨੂੰ ਜਾਣ ਵਾਲੇ, ਜੋ ਕੁਛ ਸੰਸਾਰ ਹੈ, ਸੰਸਾਰ ਦੇ ਵਿੱਚ ਵਸਤੂ, ਉਸਨੂੰ ਅਸਲੀ ਦੱਸਣ ਵਾਸਤੇ ਆਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ, ਪਹਿਲੇ ਵੀ ਹੋਈ ਥਾ, ਹੁਣ ਵੀ ਹੋਈ, ਅੱਗੇ ਨੂੰ ਵੀ ਹੋਈ ਹੋਵੇਗਾ, ਉਹਨਾਂ ਦੇ ਇਹ ਨੁਸਖਾ ਫਿੱਟ ਫਾਰਦੇ ਨੇ। ਸ੍ਰੀ ਗੁਰੂ ਜੀ ਨੇ ਪਹਿਲੇ ਦਰਜੇ ਦੇ ਜਿਹੜੇ ਲੋਕ ਹਨ, ਉਹਨਾਂ ਵਾਸਤੇ ਭਿਆਨਕ ਬਾਣੀ ਕਿਹੋ ਜੀ, ਉਹਨਾਂ ਵਾਸਤੇ ਇਹੋ ਜਿਹੇ ਬਚਨ ਉਚਾਰਨ ਕੀਤੇ ਹਨ। ਰੱਬ ਲੇਖਾ ਮੰਦਾ ਨੀ ਜਿੰਦੇ ਜਪ ਨਾਮ Thank you. ਦੇ ਸਿੱਖ ਸਹੀ ਲੇਖਾ ਰਬ ਮੰਗੇਸ਼ੀਆ ਬੈਠਾ ਕੱਢ ਬਹੀ ਅਜ਼ਰਾਈਲ ਫਰੇਸ਼ਤਾ ਉਸੀ ਆਏ ਕਹੀ ਆਵਨ ਜਾਨ ਨਾ ਸੁਝੀ ਪੀੜੀ ਗਲੀ ਬਹੀ ਮਨੁੱਖ ਤੇ ਨਾਨਕ ਪੁਰਖ ਸੱਚ ਰਹੀ ਇਹੋ ਜਿਹੇ ਵਚਨ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਰ ਮੰਗੇਸ਼ੇ ਤੂੰ ਆਇਓ ਕਿਹੜੇ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਸਮ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਚੱਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਰ ਪਾਇਆ ਇਹੋ ਜਿਹੇ ਬਚਨ ਪਾਪੀ ਪਾਪ ਕਮਾਉਂ ਕਰਦੇ ਹਾਏ ਹਾਏ ਨਾਨਕ ਜੀ ਉਮਤ ਨੂੰ ਵਧਾਣੀਆਂ ਉਮਤ ਹੈ ਕਰਮਰਾ ਇਤਿਹਾਸ ਇਹੋ ਜਿਹੇ ਬੇਅੰਤ ਬਚਨ ਗੁਰਬਾਣੀ ਚ ਆਉਂਦੇ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਜਿਵੇਂ ਡਾਕਟਰ ਮਰੀਜ਼ ਨੂੰ ਕਹਿੰਦਾ ਹੈ ਦੇਖ ਖੱਟਾ ਨਾ ਖਾਈ ਮਿੱਠਾ ਨਾ ਖਾਈ ਆਹ ਚੀਜ਼ ਨਾ ਖਾਈ ਆਹ ਨਾ ਖਾਈ ਬਖਰੇਜੀ ਹੈ ਤੇਰੀ ਬਿਮਾਰੀ ਵੀ ਹਟਣੀ ਜੇ ਤੂੰ ਇਹਨਾਂ ਨੂੰ ਖਾਏ ਰੋਕਦਾ ਭਾਵੇਂ ਕੌੜੇ ਪਸੈਲੇ ਵੱਲ ਪ੍ਰੇਰਦਾ ਹੈ ਲੇਕਿਨ ਮਰੀਜ਼ ਦੀ ਬਿਹਤਰੀ ਵਾਸਤੇ ਪ੍ਰੇਰਦਾ ਜਾਂ ਕਈ ਲੋਕ ਇਹ ਦੇਖ ਕੇ ਵੀ ਜਿਹੜੇ ਸਰਜਨ ਹਨ ਕਿਹੋ ਜਿਹੇ ਤੇਜ਼ ਸ਼ਸਤਰ ਰੱਖੇ ਨੂੰ ਆਪਾਂ ਆਦਮੀ ਚੀਰ ਵੱਢਣ ਵਾਸਤੇ ਨਹੀਂ ਇਹ ਨਹੀਂ ਦੇਖਦੇ ਉਹਨਾਂ ਵਿੱਚ ਉਹਦੀ ਬਿਹਤਰੀ ਪਈ ਹੈ ਮਰੀਜ਼ ਦੀ ਬਿਹਤਰੀ ਹੀ ਹੈ ਉਹਨਾਂ ਰਾਹੀਂ ਉਹਦਾ ਆਪਰੇਸ਼ਨ ਕਰਕੇ ਜਿਹੜੀ ਮਰਜ਼ ਦਵਾਈਆਂ ਨਾਲ ਠੀਕ ਨਹੀਂ ਆਉਂਦੀ ਆਪਰੇਸ਼ਨ ਰਾਹੀਂ ਉਹਨੂੰ ਠੀਕ ਕਰਦੇ ਹਨ ਇਸੇ ਤਰ੍ਹਾਂ ਕੌੜਾ ਪਸਾਲਾ ਜਿਹੜਾ ਹੈ ਸਵੇਰੇ ਉੱਠਣਾ ਇਸ਼ਨਾਨ ਕਰਨਾ ਗਰਮੀ ਸਰਦੀ ਵਿੱਚ ਫਿਰ ਬੁਰਾਈਆਂ ਤੋਂ ਰਹਿਤ ਹੋਣਾ ਇਹਦਾ ਮਤਲਬ ਕੀ ਹੈ ਗੁਰੂ ਜੀ ਇਹਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸਿੱਖ ਨੂੰ ਸੁਖੀ ਕਰਨਾ ਚਾਹੁੰਦੇ ਬਦਪ੍ਰਹੇਜੀ ਤੋਂ ਰੋਕਦਾ ਹੈ ਜਿਵੇਂ ਡਾਕਟਰ ਕੌਣ ਰੋਕਦੇ ਹਨ ਬਦਪ੍ਰਹੇਜੀ ਹੈਗੀ ਇਸ ਕਰਕੇ ਇਹੋ ਜਿਹੇ ਬਚਨ ਸਤਿਗੁਰ ਨਾਨਕ ਦੇਵ ਮਹਾਰਾਜ ਸੋਚਦੇ ਹਨ ਬੱਚੇ ਨੂੰ ਪੜ੍ਹ ਪਾਉਣ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਮੈਨੂੰ ਸਕੂਲ ਕਾਲਜੇ ਨਹੀਂ ਸੀ ਇਸਲਾਮ ਦੀ ਹਕੂਮਤ ਸੀ ਜੇ ਕਿਤੇ ਸਨ ਮੌਲਵੀ ਸਨ ਫਾਰਸੀ ਉਰਦੂ ਵਗੈਰਾ ਇਹੋ ਜਿਹੀ ਪੜ੍ਹਾਈ ਹੁੰਦੀ ਸੀ ਮਿਸ਼ਤਾਂ ਬੋਲਤਾਂ ਦੂਜੀ ਵਗੈਰਾ ਇਹੋ ਜਿਹੀ ਪੜ੍ਹਾਈ ਹੁੰਦੀ ਸੀ ਮਿਸ਼ਤਾਂ ਬੋਲਤਾਂ ਦੂਜੀ ਜਮਾਤ ਚ ਹੀ ਪੜ੍ਹਾਈਆਂ ਜਾਂਦੀਆਂ ਸਨ ਉਰਦੂ ਮੈਨੂੰ ਕਰਕੇ ਅੱਜ ਕੱਲ੍ਹ ਉਰਦੂ ਵਗੈਰਾ ਨੂੰ ਜਾਣਦਾ ਹੀ ਕੋਈ ਨਹੀਂ ਹੈ ਪੁਰਾਣੇ ਜ਼ਮਾਨੇ ਦੇ ਜਾਣਦੇ ਨੇ ਮੈਂ ਵਾਸਤੇ ਉਰਦੂ ਇੱਕ ਨਵੀਂ ਚੀਜ਼ ਹੈ ਇਉਂ ਕਰਕੇ ਖੈਰ ਜਾਂ ਉਦੋਂ ਪਾਧੇ ਹੁੰਦੇ ਪਾਧੇ ਉਹ ਹੁੰਦੇ ਕੱਚੀ ਪੜ੍ਹਾਈ ਜਿਹਨੂੰ ਕਹਿੰਦੇ ਜੀ ਵਿੱਚ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਆਸਾਨ ਹੁੰਦੀ ਹੁਣ ਪਾਧੇ ਕਹਿੰਦੇ ਹੁੰਦੇ ਸਵਯੰ ਕਰਕੇ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਸਾਡਾ ਪੁਸ਼ਤਾਂ ਦਾ ਪਟਵਾਰ ਦਾ ਕੰਮ ਹੁੰਦਾ ਮਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਲੋੜ ਹੈ ਇਹਦੇ ਵਿੱਚ ਚਾਹੀਦਾ ਹੈ ਆਪਣੇ ਪੁੱਤਰ ਨੂੰ ਗੋਪਾਲ ਪਾਧੇ ਪਾਸ ਭੇਜਿਆ ਜਾਵੇ ਪੜ੍ਹਨ ਪਾਇਆ ਜਾਏ ਉਹਨਾਂ ਸਮਿਆਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਾਉਣ ਵਾਸਤੇ ਫੀਸਾਂ ਵਗੈਰਾ ਨਹੀਂ ਮਿਸ਼ਟਾਨ ਵਗੈਰਾ ਕੁਛ ਲੈ ਜਾਣਾ ਮਿਠਾਈ ਮਿਠੂਰੀ ਤੇ ਬੱਚੇ ਨੂੰ ਉੱਥੇ ਵੰਡ ਕੇ ਦਾਖਲ ਕਰਾਉਣਾ ਦਾਖਲ ਹੋ ਜਾਂਦਾ ਸੀ ਇਉਂ ਕਰਕੇ ਮਹਿਤਾ ਜੀ ਜਿਉਂਦੇ ਆਪਣੇ ਗੁਰੂ ਨਾਨਕ ਜੀ ਜਾਂਦੇ ਨੇ ਪਹਿਲੇ ਮਾਤਾ ਪਿਤਾ ਨੇ ਸਵੇਰੇ ਹੀ ਇਸ਼ਨਾਨ ਵਗੈਰਾ ਕਰਾ ਕੇ ਨਵੇਂ ਬਸਤਰ ਪਹਿਨਾ ਦਿੱਤੇ ਦੁੱਧ ਵਗੈਰਾ ਪਿਲਾ ਦਿੱਤਾ ਉੱਥੇ ਜਾ ਕੇ ਗੋਪਾਲ ਮਹਿਤਾ ਜੀ ਕਹਿੰਦੇ ਪਾਧਾ ਜੀ ਮੇਰੇ ਪੁੱਤਰ ਨੂੰ ਪੜ੍ਹਾਓ ਉਹ ਕਹਿੰਦਾ ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ ਤੁਹਾਡੇ ਪੁੱਤਰ ਨੂੰ ਤਾਂ ਬੜੇ ਸ਼ੌਕ ਨਾਲ ਪੜ੍ਹਾਉਣਾ ਹਾਂ ਪਰ ਗੱਲ ਇਹ ਨਹੀਂ ਮਹਿਤਾ ਜੀ ਪਾਧਾ ਕਹਿੰਦਾ ਬੱਚਿਆਂ ਦੀ ਆਪਣੀ ਆਪਣੀ ਬੁੱਧ ਹੁੰਦੀ ਹੈ ਤਿੰਨ ਕਿਸਮ ਦੀ ਬੁੱਧ ਹੁੰਦੀ ਹੈ ਨਮਦਾ ਚਮੜਾ ਤੇ ਤੇਲੀ ਹੈ ਅੰਗਰੇਜ਼ੀ ਵਿੱਚ ਕਹਿੰਦੇ ਹਨ ਡਲ ਹੈਡਿਡ ਇੰਟੈਲੀਜੈਂਟ ਐਂਡ ਐਕਸਟਰਾ ਇੰਟੈਲੀਜੈਂਟ ਇਹਨੂੰ ਕਿਹਾ ਜਾਂਦਾ ਹੈ ਇਹ ਨਮਦਾ ਬੁੱਧ ਕੀ ਹੁੰਦੀ ਹੈ ਸੂਈ ਨਾਲ ਨਮ ਦੇ ਵਿੱਚ ਛੇਕ ਕਰੋ ਜਿੰਨੀ ਦੇਰ ਤੱਕ ਸੂਈ ਉਹਦੇ ਵਿੱਚ ਛੇਕ ਹੈ ਸੂਈ ਖਿੱਚ ਲਓ ਛੇਕ ਖਤਮ ਇਹ ਬਹੁਤ ਮੋਟੀ ਮਤ ਡਲ ਹੈਡਿਡ ਕਹਿੰਦੇ ਅੰਗਰੇਜ਼ੀ ਵਿੱਚ ਤੇ ਦੂਸਰਾ ਹੁੰਦਾ ਹੈ ਇੰਟੈਲੀਜੈਂਟ ਚਮੜਾ ਬੁੱਧ ਕਹਿੰਦੇ intelligent. So equilibrium would chopper of break the tail that chitta should look. So are you the brother there? You see, some daily extra intelligent on the Bahati Jalachi tail Buddha. So young Kerke, Buddha and Sari with their Bachan of love to me. Eight as a Bache deke, Saddle School as well, Jamich with the area, zero to zero lending. Oh, you had a lady, you know. When I was the tuition of your peon and one of the parents' names of which he telegraphed for J. Buddha. So young Kerke had ten like a man in a Ajapar Klamanga. मैं पहले कर लूँ तो बस देंगा जितनी विद्या मेरे पास है इस विद्या ने कितनी देर में ग्रहण कर लेगा बहुत अच्छा मिठाई वगैरह बंद के मैं पहले तो चलेगा गुरनाम जी ने उन पर द पढ़ाऊंगा कि है गुरनाम जी पहले पढ़े पढ़ाए थे होता है दुनिया को धार वास देख के पंजी पुत्र चोला तारण की तस्वीर बहुत खुश होया एक पैदा है उस्तादा ने पास जितने होशियार लड़के होंगे उतना उनके चित्र खुशी होया करती है बल्कि कई स्कूल का हेडमास्टर देखे गए जो होशियार लड़के हैं उन्होंने लियाने वजीफे वगैरह ताकि साढ़े ना स्कूल का ना रोशन हो सा ना रोशन इस तरीके से भी लेंगे देखे गए यू करके बहुत खुश हो जीवित वाला बच्चा मैंने पहले पढ़े पढ़ाया अज तक एक नहीं देखा है मैं बहुत ही खुशी हुई उसने फिर सारा दिन पढ़ते उन्होंने दिनों में छह घंटे चार घंटे एजरवाज नहीं सी सारा सारा दिन बच्चे ने पढ़ना शाम को घर जाना मिट्टी कटा लग गया गिड़ते घूमते यूं जाते जब गुरु नानक जी पहुंचे माता ने गोभी उठा के मुंह में पूंजिया कटा मिट्टी लगी सी दुध दुध पिलाया पूछे दसो पुत्र जी की कुछ पढ़िया अपनी उसी तोतली जबान कहने आप पढ़िया आप माता कुछ होंगी है इतना सुर छप गया मेहता कालू जी बारों आ गए उन्होंने अपने पुत्र बेटा की पढ़िया उन्होंने खैर पानी छकाया रात का वक्त दुध पिलाया सवेरे उठे माता जी ने फिर स्नान वगैरह करवा के नवीन वस्त्र पहना दिते दुध वगैरह पिला दिता फिर दूजे दिन फिर छड़न वास्ते मेहता जी जाते जाके गोपाल कहने पता जी दसो कल देख लिया उन्हें बुद्ध नानक जी अभी भी तेज थोड़े पास है कितनी देर ग्रहण करने योग है मेहता जी दसा योजा का बच्चा अज तक मेरे पास कोई आया ही नहीं जी बुद्ध पिता मैं पहले ही बड़े पढ़ाए हैं कि दसा ऐसे चर्ज बुद्ध है बहुत जल्दी बिना बिची जितनी विद्या मेरे पास है ग्रहण कर लेन ये गल सुन के मेहता जी कहे अगर ऐसी गल है बहुत अच्छा थोड़ी भी असि गांव च करके कोई सेवा कर दी यह हों इना कह के चले गए बच्चों कले कले बच्चे बुला के सब दिता जाता सी गुरु नानक जी भी बारे भी आए पादे ने बुलाया गुरु नानक जी आ गए बैठ गए चंपला मार्ग जिम्मे समाधिष्ट कुछ बैठा नेत्रां दे छप्पर नीवे छिटे हैं बैठे हुए कह लगे सुनाओ कल वाला सबक अगे होर मिले दोबारा फिर कह लगे देखो कल कैसा अच्छा पढ़िया अज सुनाओ अगे होर सबक मिले फिर नहीं बोले तीजी दफा पादा कहूं देखो ना कल कैसा अच्छा पढ़ाया जेडे नहीं पढ़ते बच्चे उन्होंने सजावं मिलदियां यह जदों थोड़ा जि शक्ति विच कहा पादे ने गुरु जी कहने लगे पादा जी तुम मैं की पढ़ा चाहते कहने देखो ना थोड़ा पुश्तों तो पटवार का कम चलिया जिदे गिनती मिनती हिसाब किताब बड़ी जरूरत पैंदी है यह जिहड़ी पढ़ाई है जिन्हों कच्ची या लंडे कहते हैं ये यह बड़ा हिसाब किताब गिनती मिनती बड़ी अच्छी होंगी है तुम्हें बड़ी मदद मिलेगी इस करके पढ़ो थोड़े आने वाली जिंदगी थोन बहुत मददगार हो गई गुरु नानक जी ये सुन के कहने पादा जी ये मान लिया तुम कह रहे हो ये बड़ा चंगा हिसाब किताब आंदा है ਵੱਡੇ ਵਿਹਾਰ ਕਾਰ ਵਿਚ ਕੰਮ ਆਏਗਾ। ਪਹਿਲਾਂ ਇਉਂ ਦੱਸੋ, ਜਦੋਂ ਪੌਦ ਖਤਮ ਹੁੰਦੀ ਹੈ ਇਨਸਾਨ ਦੀ, ਇੱਥੋਂ ਚਲਿਆ ਜਾਂਦਾ ਹੈ, ਇਹਦੇ ਕਰਮ ਦਾ ਹਿਸਾਬ ਕਿਤਾਬ ਧਰਮ ਰਾਜਾ ਮੰਗਦਾ ਹੈ ਸਾਹਮਣੇ, ਧਰਮ ਰਾਜੇ ਦੇ ਮੁਲਜ਼ਮ ਬਣਿਆ ਖੜਾ ਹੁੰਦਾ ਹੈ ਕਿ ਉਸ ਮੌਕੇ ਵੀ ਇਸ ਤੁਹਾਡੀ ਵਿਦਿਆ ਨੇ ਕੋਈ ਮਦਦ ਕਰਨੀ ਹੈ ਕਿ ਨਹੀਂ ਕਰਨੀ। ਇਹ ਗੱਲ ਸੁਣ ਕੇ ਪਤਾ ਹੈਰਾਨ ਹੋ ਗਿਆ, ਕਦੇ ਆਪਦੇ ਚਿਹਰੇ ਵੱਲ ਤੱਕਦਾ ਹੈ, ਕਦੇ ਸ਼ਰੀਰ ਵੱਲ ਤੱਕਦਾ ਵੀ ਹੈ। 6-7 ਸਾਲ ਦਾ ਬੱਚਾ ਇਹੋ ਜਿਹੀ ਗੱਲ ਕਹੇ, ਸਿਆਣੀ ਉਮਰ ਦਾ ਬਜ਼ੁਰਗ ਹੈਰਾਨ ਹੋਵੇ ਨਾ ਤਾਂ ਹੋਰ ਕੀ ਹੋਵੇ, ਹੈਰਾਨ ਹੋ ਰਿਹਾ ਵੀ ਸੱਚ ਗੱਲ ਹੈ। ਇਹੋ ਜਿਹੇ ਬੱਚਿਆਂ ਨੂੰ ਜਿਹਨੂੰ ਕੁਛ ਵੀ ਪਤਾ ਨੀ ਹੁੰਦਾ, ਇਹੋ ਜਿਹੇ ਬਚਨ ਬਹੁਤ ਉੱਚੇ ਬਚਨ। ਫਿਰ ਅਖੀਰ ਉਸਨੇ ਸੁਣਿਆ ਸੀ ਪਹਿਲੇ ਕਈ ਕੋਟ ਆਪਦੇ, ਅੱਜ ਉਹ ਸਾਹਮਣੇ ਆਇਆ ਵੀ ਮੈਂ ਸੁਣਦਾ ਹੁੰਦਾ ਸੀ, ਇਹ ਕੋਈ ਇਸਰੀ ਬੱਚਾ, ਆਮ ਕੋਈ ਜੀਵ ਨਹੀਂ ਹੈ, ਉਹੀ ਮੇਰੇ ਸਾਹਮਣੇ ਦੇਖਣ ਆਈ ਹੈ ਜੀ ਗੱਲ। ਫਿਰ ਸ਼ਰਧਾ ਦੇ ਘਰ ਵਿੱਚ ਆ ਕਹਿਣਾ, ਅੱਗੇ ਵੀ ਕੁਛ ਹੈ? ਗੁਰੂ ਜੀ ਕਹਿੰਦੇ ਹਾਂ ਪਾਦਾ ਜੀ, ਜੇ ਤੁਸੀਂ ਕਹੋ ਮੈਂ ਦੱਸਾਂ ਅੱਗੇ ਕੀ ਕੁਛ ਹੈ। ਹਾਂ, ਹੱਥ ਜੋੜ ਕੇ ਕਹਿਣ ਲੱਗਾ, ਦੱਸੋ। ਉਸ ਮੌਕੇ ਗੁਰੂ ਜੀ ਨੇ ਇਉਂ ਉਚਾਰਨ ਕੀਤਾ,
ਧਰਮ ਰਾਜਾ ਮਾਨੀ ਮਾਨੀ Thank you.
ਮਾਇਆ ਹੇਠ ਸਭ ਜੰਤ ਇਕੱਠੇ ਇੱਕ ਤੁੱਤੇ ਇੱਕ ਬੋਲਣ ਮਿੱਠੇ ਅਸ਼ਟ ਉਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀਆਂ ਪਾਪ ਕਰੇਂਦਰ ਸਰ ਪਰਮੁੱਠੇ ਅਦਰਾ ਈਲ ਫੜੇ ਫੜ ਪੁੱਠੇ ਦੋਲਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ। ਗੁਰੂ ਜੀ ਕਹਿੰਦੇ ਪਾਧਾ ਜੀ ਅੱਗੇ ਹਿਸਾਬ ਤਾਂ ਮੰਗੀ ਦਾ ਇੱਕ ਕੋਈ ਮੈਜਿਸਟ੍ਰੇਟ ਬੜਾ ਵੱਡੀ ਹੋ ਜਿਸ ਦਾ ਰਸੂਖ ਆਪਣੇ ਘਰਦਿਆਂ ਨਾਲ ਵੀ ਨਹੀਂ ਸੀ ਨਾ ਹੋਰ ਕਿਸੇ ਨਾਲ। ਦੁਨੀਆਂ ਤੇ ਆ ਕੇ ਉਸਨੇ ਸਭ ਤੋਂ ਵੱਡੀ ਚੀਜ਼ ਮਾਇਆ ਹੀ ਸਮਝੀ ਸੀ। ਸਹੀਓ ਅੱਜ ਉਹ ਆਪਣੀ ਡਰਾਇੰਗ ਰੂਮ ਵਿਚ ਬੈਠਾ। ਜਿਤਨੇ ਬਾਹਰਲੇ ਦਰਵਾਜ਼ੇ ਹਨ ਸਾਰੇ ਲੌਕ ਹੋਏ ਹੋਏ ਹਨ। ਅਚਨ ਚੇਤ ਆਰਾਮ ਖੁਸ਼ੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਹੈ। ਅਚਨ ਚੇਤ ਬਹੁਤ ਜ਼ਿਆਦਾ ਰੋਸ਼ਨੀ ਹੋਈ ਜਿਸਦੀ ਰੋਸ਼ਨੀ ਨੂੰ ਦੇਖ ਕੇ ਉਹਦੀ ਨਿਗਾਹ ਅਖਬਾਰ ਤੋਂ ਉੱਠੀ ਸਾਹਮਣੇ ਗਈ ਕੀ ਦੇਖਿਆ ਕੋਈ ਰੂਹ ਖੜੀ ਹੋਈ ਹੈ। ਪੁੱਛਣ ਲੱਗਿਆ ਕਿੱਧਰ ਦੀ ਆ ਗਏ। ਇਸ ਕਮਰੇ ਦੇ ਤਮਾਮ ਦਰਵਾਜ਼ੇ ਲਾਕ ਹੋਏ ਹੋਏ ਹਨ ਬਲਕਿ ਏਅਰਟਾਈਟ ਹਨ ਕਿੱਧਰ ਦੀ ਆ ਗਏ ਕੋਈ ਥਾਂ ਨਹੀਂ। ਰੂਹ ਨੇ ਕਿਹਾ ਮੈਨੂੰ ਕੋਈ ਚੀਜ਼ ਨਹੀਂ ਰੋਕ ਸਕਦੀ ਜਿੱਥੇ ਹਵਾ ਵੀ ਨਾ ਪਹੁੰਚ ਸਕੇ ਮੈਂ ਉੱਥੇ ਵੀ ਜਾ ਸਕਦਾ। ਅਖੀਰ ਕਹਿਣਗੇ ਆਪ ਹੋਰ ਕੌਣ ਕਹਿਣ ਲੱਗੇ ਮਾਰਦਰਸ਼ੀ ਆਈ ਡੀ ਹਨ ਖੁਫੀਆ ਹਾਂ ਸੀ ਆਈ ਡੀ ਖੁਫੀਆ ਤੋ ਕੀ ਕਹਿਣ ਲੱਗਾ ਹਾਂ ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਵਿੱਚ ਲੱਖ 84 ਜੋਨ ਬਣਾਈ ਹੈ ਸਾਰੀਆਂ ਜੋਨੀਆਂ ਵਿੱਚੋਂ ਮਨੁੱਖ ਨੂੰ ਬਾਦਸ਼ਾਹ ਜੋਨੀ ਕਥਨ ਕੀਤਾ ਹੈ ਇਸ ਧਰਤੀ ਉੱਪਰ ਤੇਰੀ ਸ਼ਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਲੱਖ 84 ਜੋਨ ਸਵਾਈ ਮਾਨਸ ਕੋ ਪੁੱਤ ਦੀ ਵਡਿਆਈ ਲੱਖ 84 ਜੋਨ ਵਿੱਚ ਉੱਤਮ ਜਨਮ ਸੁਮਾਨਸ ਤਮਾਮ ਜੋਨੀਆਂ ਵਿੱਚ ਮਨੁੱਖਾਂ ਦੇ ਬਾਦਸ਼ਾਹ ਜੋਨੀਆਂ ਭਾਵੇਂ ਬਾਦਸ਼ਾਹ ਪਰ ਇੱਕ ਗਰੀਬ ਦੇ ਇਨਸਾਨ ਇਨਸਾਨ ਦੇ ਨਾਤੇ ਤਾਂ ਇੱਕੋ ਜਿਹੇ ਹਨ ਪਰ ਬਾਦਸ਼ਾਹ ਨਾ ਹਕੂਕ ਬਹੁਤ ਜ਼ਿਆਦਾ ਹੁੰਦੇ ਹਨ। ਇਸੇ ਤਰ੍ਹਾਂ ਜਿਤਨੇ ਜੀਵ ਹਨ ਇਕੱਠੇ ਅਸੀਂ ਲੱਗੇ ਆ ਜੋਨ ਦੇ ਪੰਜਾਂ ਤੱਤਾਂ ਦੀ ਬਣਾਵਟ ਉਹਨਾਂ ਦੀ ਹੈ ਪੰਜਾਂ ਤੱਤਾਂ ਦੀ ਇਨਸਾਨ ਦੀ ਹੈ ਲੇਕਿਨ ਇਸਦੇ ਵਿੱਚ ਵਿਸ਼ੇਸ਼ਤਾ ਇਹ ਹੈ ਵਾਧਾ ਹੈ ਜਿਵੇਂ ਬਾਦਸ਼ਾਹ ਵਿੱਚ ਵਾਧਾ ਹੁੰਦਾ ਹਕੂਕ ਜ਼ਿਆਦਾ ਹੁੰਦੇ ਇਸ ਨੂੰ ਸ੍ਰੇਸ਼ਟ ਬੁੱਧ ਮਿਲੀ ਹੋਈ ਹੈ ਉਹ ਬੁੱਧ ਮਿਲੀ ਹੋਈ ਹੈ ਜਿਸ ਦੁਆਰਾ ਜਾਣੇ ਮੈਂ ਕੀ ਹਾਂ ਕਿੱਥੋਂ ਆਇਆ ਹਾਂ ਕਾਹਦੇ ਵਾਸਤੇ ਆਇਆ ਹਾਂ ਮੈਨੂੰ ਕੀ ਕੁਛ ਕਰਨਾ ਚਾਹੀਦਾ ਹੈ ਮੈਂ ਮੰਗਤਾ ਹੈ ਉਤਤੀਆਂ ਹਨ ਭੁੱਖ ਪਿਆਸ ਹੈ ਗਰਮੀ ਸਰਦੀ ਹੈ ਦੁੱਖ ਸੁੱਖ ਹੈ ਇਹ ਸਾਰੀਆਂ ਗੱਲਾਂ ਹੋਰਨਾਂ ਵਿੱਚ ਵੀ ਪਾਈਆਂ ਜਾਂਦੀਆਂ ਹਨ ਲੇਕਿਨ ਜਿਹੜੀ ਇਹ ਵਿਵੇਕ ਬੁੱਧ ਹੈ ਸਿਰਫ ਇਨਸਾਨ ਨੂੰ ਹੀ ਪ੍ਰਾਪਤ ਹੈ ਉਹਨਾਂ ਨੂੰ ਪ੍ਰਾਪਤ ਨਹੀਂ ਉਹਨਾਂ ਨੂੰ ਤਾਂ ਕਹਿੰਦੇ ਪੂਰਾ ਨਹੀਂ ਮਿਲਿਆ ਹੋਇਆ ਉਹ ਤਾਂ ਇਸ ਕਰਕੇ ਇਸ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ ਹੈ ਫਿਰ ਪਰਮੇਸ਼ਰ ਨੇ ਇਹ ਦੱਸਿਆ ਗ੍ਰੰਥਾਂ ਸ਼ਾਸਤਰਾਂ ਦੁਆਰਾ ਰੂਹਾਨੀ ਬਜ਼ੁਰਗਾਂ ਦੁਆਰਾ ਰੂਹਾਨੀ ਰਹਿਬਰਾਂ ਦੁਆਰਾ ਅੱਛੀ ਤਰ੍ਹਾਂ ਖੋਲ ਕੇ ਦੱਸਿਆ ਵੀ ਇਨਸਾਨ ਜੋ ਹੈ ਇਸ ਨੂੰ ਹੀ ਸਾਰੀ ਧਾਰਮਿਕ ਸਿੱਖਿਆ ਹੋਰ ਕਿਸੇ ਜੋਨੀ ਨੂੰ ਅਧਿਕਾਰ ਨਹੀਂ ਹੈ ਚਾਰਵੇਂ ਛੇ ਸ਼ਾਸਤਰ 18 ਪੁਰਾਣ 27 ਸਿਮਰਤੀਆਂ ਤੌਰੇਤ ਇੰਜੀਲ ਕੁਰਾਨ ਗੁਰਬਾਣੀ ਸਾਰਾ ਕਿਸੇ ਨੂੰ ਅਧਿਕਾਰ ਹੈ ਹੋਰ ਪਸ਼ੂਆਂ ਨੂੰ ਹੈਵਾਨਾਂ ਨੂੰ ਉਡਵਾਏ ਜਾਨਵਰਾਂ ਨੂੰ ਇਹਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ ਇਸ ਵਾਸਤੇ ਹੀ ਬਣਿਆ ਹੋਇਆ ਹੈ। ਸੋ ਇਹਨੂੰ ਕਹਿਣ ਲੱਗੇ ਉਹ ਰੂਹ ਕਹਿੰਦੀ ਹੈ ਮੈਜਿਸਟ੍ਰੇਟ ਨੂੰ ਕਹਿਣ ਲੱਗੇ ਜਿਸ ਦਿਨ ਤੋਂ ਸ੍ਰਿਸ਼ਟੀ ਰਚੀ ਪਰਮਾਤਮਾ ਨੇ ਇੱਕ ਅਚਲਕ ਜੀ ਅਜੂਨਤ ਛੋੜੋ ਅਧਿਕਾਰੀ ਕੋਈ ਉਪਦੇਸ਼ ਹੀ ਨਹੀਂ ਹੈ ਇਨਸਾਨ ਸਭ ਜੋਨੀਆਂ ਦਾ ਬਾਦਸ਼ਾਹ ਬਣਾਇਆ ਇਸ ਦੇ ਵਾਸਤੇ ਕੋਈ ਖਾਸ ਕਾਨੂੰਨ ਰੱਖ ਦਿੱਤੇ ਇਸ ਨੂੰ ਇਹ ਸਮਝ ਵੀ ਦਿੱਤੀ ਹੈ ਗੰਤਾਂ ਸ਼ਾਸਤਰਾਂ ਦੁਆਰਾ ਸਤਪੁਰਸ਼ਾਂ ਦੁਆਰਾ ਤੂੰ ਪਰਮਾਤਮਾ ਦੀ ਅੰਸ਼ ਹੈ ਤੂੰ ਅਸਥੂਲ ਸਰੀਰ ਨਹੀਂ ਹੈ ਤੂੰ ਸੂਖਮ ਸਰੀਰ ਨਹੀਂ ਹੈ ਤੂੰ ਕਾਰਨ ਸ਼ੀਲ ਨਹੀਂ ਹੈ
तो अन्नमय कोशनी, तो प्राणमय कोशनी, तो मनमय कोशनी, तो ज्ञानमय कोशनी, तो आनंदमय कोशनी, तो इनके अंदर रहने वाला वो कुछ है जिन्हों कह कहो कबीर राम की अंश जस काग पर मिटे न मंस। इसमें अधिकार है हमें बिना नीजे को कहे हरि के अंदर परमात्मा क्यों नहीं लीला। कोई बड़ा बेतीमता का शासन बहुत जिसकी चमक है वो पंज डब्बिया लुकया है, एक डब्बी दूजी तीजी चौथी पंजी जो उसनों कहा जाए ये अंदर बहुत बेकीमता लाल है। पहली गल तो कहने वाला जरा है जिसनों कहता है उन्होंने विश्वास लेना देना भी है भावे दीना नहीं भी ये कह रहे है इन देखे हम फिर वो कह लगे दिखाओ मैनू ये कहना हां जो पंजे डब्बिया खुलेंगी नजर आएगा। अखीर उसने दिखाने वास्ते पहली डब्बी खोली फिर मैं लाल दसिया, दूजी खोली फिर नहीं दसिया, तीजी डमू खोलिया फिर नहीं दसिया, चौथी डब्बी का मुंह खोलिया फिर नहीं नजर आया, जो पंजवी डब्बी का मुंह खोलिया तो दमका मारदा नजर आया। इसी तरह ये पंज कोश पंज पर्दों के अंदर या तीन शरीरों के अंदर हर इंसान के अंदर वाहिगुरू अंतरयामी की जोत सब में जोत जोत है, सो दमका मार रही है सर्व शक्ति का संबंध हरेक के अंदर मार रहा है अपनी चमक दिखा रहा है पर वो चमक नजर नहीं आती। अखा का नाशकों द्वारा वो चमक जो देखनी हो किसी मकान के अंदर नौ बारियां हो अंदर एक दीवा मचता हो बहरों तू देखने वाला कहे उधर की थोड़ी रोशनी दिंदी है उधर दी दिंदी उधर दी दिंदी है पता लगता भी अंदर कोई रोशनी। इसी तरह जिसम एक मकान है अखां कन्न नाशकां रसनात्मक इंद्रिया नौ दरवाजे जेड़े हैं उन्होंने राही उसकी रोशनी थोड़ी थोड़ी सियाने आ गई नजर आगे है कुछ हरेक अंजान ही भावे समझता है। सो जो पंज कोश जेड़े हैं पंज डब्बिया खोल के पंजी डब्बी का मुंह खोलता है दमका मारता नजर आना अंदर। सो यानी एक इंसान अधिकार है इसमें ही सारी शिक्षा है, बुरा करेगा तेरा फल दुख पाएगा, चंगा करेगा सुख पाएगा, प्रभु भक्ति करेगा अविनाशी सुख में प्राप्त हो जाएगा। यह परमात्मा ही दरअसल अंश है, शरीर नहीं है। आम लोगों का पूछो हरेक अपने आप को शरीर मानता जिसम मानता है, जिसम जन्म लिया माता पिता को माता पिता के मनता है असर है यदा सराहना गंदे थान लगे रहे नौ दस महीने है कि सोच के देखे बिष्टा असर परिटे चा हूं भी है दिमाग का समय भी कई कुछ है जो मृत्यु होगा खाक नहीं उठेगा। ये की होया जे यही कुछ हो अगे फल मुक्तन वाला कौन हो नहीं है। यह तो उपरला शरीर है ये अंदर खोलना सूक्ष्म शरीर पंज प्राण कर्म इंद्रे ज्ञान इंद्रे मनभूत आदि वो पुरलोक में जाता है जरा है वो अंदर यह है वो मालिक है यह परमात्मा का पुत्र है। असि सारे आत्म शहजादे हाँ परमात्मा पुत्र हाँ पर उड़ गए अज्ञान का पर्दा जाल का पर्दा इतना अस्तूर हो गया अपने आप को भुल के जिसम मन बैठे जिमें कोई मकान में रहने वाला अपने आप मकान ही मन बैठे हरेक कहेगा कि नहीं भूला यदि एक घोड़े का सवार अपने घोड़ा मन बैठे कि नहीं भूला। इसी तरह जिसम रहन वाले असं इस जिसम भी मकान के मालिक हो गए अपने जिसम मन रहे हैं अज्ञान है भुला है संयम करके जदों वो पर्दा दूर हों हौले हौले सत्संग करता है विचार के मित्र खुलते हैं ज्ञान की रोशनी मिलती है फिर इसमें पता लगता मैं हां यह मानव के अधिकार उन्होंने कह रही है मजिस्ट्रेट न कहेंगे एक इंसान है अपने पुरुषार्थ नाल और अपनी गलती नाल दोनों हालत यह जी थां खड़ा है जो गलती करे जन्म में जा सकता है जो पुरुषार्थ करे बहुत उचा चढ़ जाता सत्ता लोगों के उपर चला जाता है यह जी थां पहुंचता है जिथे दुख का नाम निशान नहीं यह इसनों अधिकार है जनता शास्त्र द्वारा इनू हुक्म मिलिया होया है सीआईडी हर एक नाल इसका एक सीआईडी भेजा है ये सुन के मजिस्ट्रेट कह लगे अगे तो आप दर्शन कदे होया नहीं और कह लगी ਖੁਫੀਆ ਕੀਤੇ ਦਰਸ਼ਨ ਕੀ ਮੇਰੇ ਮਾਲਕ ਦਾ ਮੈਨੂੰ ਅੱਜ ਹੁਕਮ ਕਰਨ ਕਿਵੇਂ ਹੋ ਗਿਆ? ਖੁਫੀਆ ਕਿਸੇ ਦਾ ਕਿਸੇ ਨੂੰ ਦਿਖਾਈ ਥੋੜਾ ਦਿੰਦਾ ਹੁੰਦਾ, ਰਹਿੰਦਾ ਨਾਲ ਸ਼ੁਭ ਸ਼ੁਭ ਕਰਮ ਲਿਖੀ ਜਾਂਦਾ, ਉਹਦਾ ਫਲ ਅੱਗੇ ਮਿਲੂ, ਮਾੜੇ ਕਰਮਾਂ ਦਾ ਫਲ ਦੁੱਖ, ਚੰਗਿਆਂ ਦਾ ਸੁੱਖ ਮਿਲਣਾ। ਇਹ ਸੁਣ ਕੇ ਫਿਰ ਕਹਿਣ ਲੱਗਿਆ, ਫਿਰ ਇਹ ਕੈਸੇ? ਉਹਨੇ ਫਿਰ ਦੋ ਕਾਪੀਆਂ ਦਿਖਾਈਆਂ ਰੂਹ ਨੇ, ਐ ਦੇ ਮੇਰੇ ਪਾਸ ਦੋ ਕਾਪੀਆਂ, ਇੱਕ ਸ਼ਹਿਦ ਕਾਪੀ, ਇੱਕ ਸਫੈਦ ਕਾਪੀ ਹੈ। ਸਫੈਦ ਕਾਪੀ ਚ ਤੇਰੇ ਚੰਗੇ ਕਰਮ ਲਿਖੇ ਜਾ ਰਹੇ ਹਨ, ਸਿਆਹ ਚ ਬੁਰੇ ਕਰਮ ਲਿਖੇ ਜਾ ਰਹੇ ਹਨ। ਸਿਆਹ ਵਾਲਿਆਂ ਦਾ ਫਲ ਦੁੱਖ ਹੋਵੇਗਾ, ਸਫੈਦ ਵਾਲਿਆਂ ਦਾ ਫਲ ਸੁੱਖ ਹੋਵੇਗਾ। ਤੇਰਾ ਭਵਿੱਖ ਬਣਨਾ ਹੈ, ਮਤਲਬ ਇਹੀ ਹੈ ਇਹਨਾਂ ਦੁਆਰਾ ਇਤਮੀਨਾਨ ਕਰਨ ਵਾਸਤੇ, ਵਿਸ਼ਵਾਸ ਵਾਸਤੇ। ਉਹ ਕਹਿੰਦਾ ਹੈ, ਭਲਾ ਦੱਸੋ, ਮੈਂ ਅੱਜ ਤੱਕ ਸਫੈਦ ਕਾਪੀ ਖੋਲ ਕੇ ਦੱਸੋ, ਚੰਗੇ ਕਰਮ ਕਿੰਨੇ ਕੁ ਕਰੇ ਹਨ? ਸਫੈਦ ਕਾਪੀ ਖੋਲੀ, ਉਹਨੂੰ ਨਹੀਂ ਕਹਿਣ ਲੱਗਾ, ਪੰਜ ਕਰਮ ਆਪਣੇ ਚੰਗੇ ਕੀਤੇ ਨੇ ਅੱਜ ਤੱਕ ਸਾਰੀ ਜ਼ਿੰਦਗੀ ਵਿੱਚ, ਉਹ ਵੀ ਲੋਕ ਦਿਖਾਵੇ ਵਾਸਤੇ ਕੀਤੇ। ਨੇਕਾਮ ਨੀ ਕੀਤੇ ਤਾਂ ਨੇਕਾਮ ਹੁੰਦੇ ਨੇ, ਪਰ ਵਰਸ ਲੋਕ ਦਿਖਾਵੇ ਵਾਸਤੇ ਫਰਕ ਹੈ ਨਾ, ਉਹਦੇ ਫਲ ਵਿੱਚ ਵੀ ਫਰਕ ਪੈ ਜਾਂਦਾ। ਇਸੇ ਤਰ੍ਹਾਂ ਕਰਮ ਕਰਦੇ ਹੋਏ ਨੇ ਕਰਮ, ਇਸ ਵੈਸ਼ਨੂ ਕਰਨ ਦੇ ਕਰਮ, ਸੇਵਾ ਕਰਦੇ ਹੋਏ ਨੇ ਕਾਮੀ, ਜਿਸ ਕੋ ਪ੍ਰਾਪਤ ਹੋ ਸੁਆਮੀ, ਐਸਾ ਸੇਵ ਕਰਕੇ ਐਸੇ ਕੰਮ ਕਰਨ ਕੀਤੇ ਪੰਜ, ਉਹ ਵੀ ਚੰਗੇ। ਫਿਰ ਕਹਿਣ ਲੱਗਾ, ਮੇਰੇ ਬੁਰੇ ਕਰਮ ਦੱਸੋ ਕਿੰਨੇ? ਸਾਸਿੰਗ ਜਿੱਥੇ ਨਾਸਤਿਕ ਭਾਵਨਾ ਹੈ, ਉੱਥੇ ਚੰਗੇ ਕਰਮਾਂ ਦਾ ਕਰਨ ਦਾ ਵਿਸ਼ਵਾਸ ਹੀ ਕਹਿ ਦਿਓ, ਇਨਸਾਨ ਹੋ ਹੀ ਨਹੀਂ ਸਕਦਾ, ਅੰਧ ਧੁੰਦ ਹੁੰਦਾ ਤਾਂ। ਇਉਂ ਕਰਕੇ ਖੈਰ ਉਹਨੇ ਸ਼ਾਹ ਕਾਪੀ ਖੋਲੀ, ਕਹਿਣ ਲੱਗਾ, ਆਪ ਦੇ 1150 ਬੁਰਾ ਕਰਮ ਹੈ। ਇੰਨੀ ਸੁਣ ਕੇ ਹੈਰਾਨ ਹੋ, ਵਾਕਈ ਉਹਦੀ ਇਹੋ ਜਿਹੀ ਹਾਲਤ ਸੀ। ਇਹ ਸੁਣ ਕੇ ਹੈਰਾਨ, ਕਹਿਣਾ, ਦੇਖੋ 1150 ਵਿੱਚੋਂ 5 ਕੈਂਸਲ ਹੋ ਜਾਣਗੇ, 1145 ਰਹਿਣਗੇ, ਉਹਦਾ ਫਲ ਤੈਨੂੰ ਦੁਖੀ ਦੁੱਖ ਮਿਲਣਾ। ਇੰਨੀ ਗੱਲ ਸੁਣ ਕੇ ਅੰਦਰ ਝਾਤੀ ਮਾਰਨ ਲੱਗਿਆ, ਮੈਜਿਸਟ੍ਰੇਟ ਵੀ ਬੜੀ ਗਲਤੀ ਹੈ, ਮੈਂ ਮੰਨਦਾ ਸੀ ਰੱਬ ਕੋਈ ਨੀ, ਹਿਸਾਬ ਕਿਤਾਬ ਕੋਈ ਨੀ, ਕਰਮਾਂ ਦਾ ਫਲ ਲੈਣ ਵਾਲਾ ਹਿਸਾਬ ਕਿਤਾਬ ਪੁੱਛਣ ਵਾਲਾ ਹੈ ਹੀ ਕੋਈ ਨੀ, ਕਹਿੰਦੇ ਹੁੰਦੀ ਹੈ ਗੱਲ, ਇਹ ਤਾਂ ਜਿਵੇਂ ਮਰਜ਼ੀ ਕੋਈ ਕਰੀ ਚੱਲੇ, ਇਹ ਤਾਂ ਬੜੀ ਗਲਤੀ ਸੀ, ਬਹੁਤ ਭੁੱਲ ਸੀ। ਅੱਛਾ, ਜੋ ਪਿੱਛੇ ਹੋ ਗਈ, ਅੱਗੇ ਵਾਸਤੇ ਮੈਂ ਸ਼ਹਿਰ ਕਾਪੀ ਦੇ ਵਿੱਚ ਇੱਕ ਵੀ ਨਾਵਾਂ ਨੀ ਦਰਜ ਹੋਣ ਦਿਆਂਗਾ, ਸਫੈਦ ਕਾਪੀ ਪਰ ਕੇ ਜਾਵਾਂਗਾ। ਇਹ ਉਹਦੇ ਅੰਦਰ ਖਿਆਲ ਚੱਕਰ ਮਾਰਨ ਲੱਗੇ, ਕਿਤਨੇ ਨੂੰ ਉਹਨੂੰ ਦੀ ਕਲਮ ਸਫੈਦ ਕਾਪੀ ਤੇ ਬੜੀ ਤੇਜ਼ੀ ਨਾਲ ਚੱਲੀ। ਪੁੱਛਣ ਲੱਗਿਆ, ਮੈਜਿਸਟ੍ਰੇਟ ਕੀ ਲਿਖਦੇ? ਇਹਨਾਂ ਲਿਖਦਾ ਹੁਣ ਇਹਦੇ ਖਿਆਲਾਤ ਬਦਲ ਰਹੇ ਹਨ, ਨਾਸਤਿਕਤਾ ਤੋਂ ਆਸਤਿਕਤਾ ਵੱਲ ਆ ਰਿਹਾ ਹੈ, ਚੰਗੇ ਕਰਮ ਕਰਨ ਦਾ ਵਾਅਦਾ ਕਰਦਾ ਹੈ। ਕਹਿੰਦਾ, ਬੁਰੀ ਕਾਲੀ ਕਾਪੀ ਚ ਇੱਕ ਵੀ ਨਾਵਾਂ ਨੀ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇੰਨੀ ਗੱਲ ਕਹਿੰਦੇ ਉਹਦਾ ਅਲੋਪ ਹੋ ਗਿਆ, ਉਹ ਮੈਜਿਸਟ੍ਰੇ ਆਪਣੀ ਜ਼ਿੰਦਗੀ ਸਵਾਰ ਲਈ। ਗੁਰੂ ਜੀ ਕਹਿੰਦੇ, ਪਾਤਾ ਜੀ ਹੁਣ ਹਿਸਾਬ ਕਿਤਾਬ ਮੰਨੀ ਕਰਦੇ ਨੇ ਜਦੋਂ ਇਹ ਕਿਹਾ ਉਹ ਕਹਿਣ ਲੱਗਾ ਫਿਰ ਦੱਸੋ ਅੱਗੇ ਮਦਦ ਕਿਹੜੀ ਚੀਜ਼ ਕਰੇਗੀ। ਧਰਮ ਰਾਜਾ ਹਿਸਾਬ ਕਿਤਾਬ ਮੰਗੇਗਾ, ਮਦਦ ਕਿਸਨੇ ਕਰਨੀ ਅੱਗੇ। ਗੁਰੂ ਜੀ ਨੇ ਫਿਰ ਇੱਕ ਸ਼ਬਦ ਇਉਂ ਉਚਾਰਨ ਕੀਤਾ, ਭਾਵੇਂ ਉਸਦੇ ਚਾਰ ਹਿੱਸੇ ਚਾਰ ਪੌੜੀਆਂ ਰੱਖੀਆਂ, ਪਰ ਪਹਿਲੀ ਪੌੜੀ ਵਿੱਚ ਗੁਰੂ ਜੀ ਪਾਧੇ ਨੂੰ ਸੰਬੋਧਨ ਕਰਕੇ ਇਉਂ ਕਹਿੰਦੇ ਕਰ ਮਤ ਕਾਗਦ ਕਰ ਸਾ ਅਲਮ ਭਾਉ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਹੈ ਲਿਖ ਲਿਖ ਅੰਤ ਨਾ ਤਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਜਾਲ ਮੋਏ ਕਸਮਸ ਕਰ ਮੋਗੀ ਆਖਰੀ ਸੰਪਤੀ ਨੂੰ ਫੂਕ ਕੇ ਸਿਆਹੀ ਬਣਾਓ ਮਤ ਕਾਗਦ ਕਰ ਸਾ। ਦੋ ਕਿਸਮ ਦੀ ਮਤ ਹੈ, ਇੱਕ ਚੰਗੀ ਮਤ ਹੈ ਇੱਕ ਮਾੜੀ ਮਤ ਹੈ। ਮਾੜੀ ਮਤ ਬੁਰੇ ਕੰਮਾਂ ਵੱਲ ਪ੍ਰੇਰਦੀ ਹੈ ਇਨਸਾਨ ਨੂੰ, ਚੰਗੀ ਮਤ ਜਿਹੜੀ ਹੈ ਚੰਗੇ ਕੰਮਾਂ ਵੱਲ ਪ੍ਰੇਰਦੀ ਹੈ। ਇੱਥੇ ਕਹਿੰਦੇ ਚੰਗੀ ਮਤ ਨੂੰ ਕਾਗਜ਼ ਬਣਾ ਕਲਮ ਪਾਓ, ਵਾਹਿਗੁਰੂ ਦਾ ਜਿਹੜਾ ਪ੍ਰੇਮ ਹੈ ਉਹਨੂੰ ਕਲਮ ਬਣਾ। ਕਰ ਚਿੱਤ ਲਿਖਾਰੀ, ਹਾਂ ਉਹ ਕਲਮ ਨੂੰ ਮਨ ਰੂਪੀ ਹੱਥ ਵਿੱਚ ਪਕੜ, ਕਰ ਚਿੱਤ ਲਿਖਾਰੀ ਚਿੱਤ ਨੂੰ ਲਿਖਾਰੀ ਬਣਾ, ਗੁਰੂ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਸਤ ਸਤ ਦੀ ਵਿਚਾਰ ਪਰਮੇਸ਼ਵਰ ਦਾ ਭਜਨ ਕਰ, ਲਿਖ ਨਾਮ ਸਾਲਾ ਹੈ ਲਿਖ ਪਰਮੇਸ਼ਵਰ ਅੰਤਰਜਾਮੀ ਦਾ ਨਾਮ ਲਿਖੀ ਜਪ, ਸ਼ਿਫਤ ਸਾਲਾ ਕਰ ਉਸਦੀ ਉਸਦਾ ਹਰੀ ਕੀਰਤਨ ਕਰ। ਇੱਕ ਸਿਮਰਨ ਕਰਨਾ ਇੱਕ ਕੀਰਤਨ ਕਰਨਾ, ਸਿਮਰਨ ਨਾਮ ਦਾ ਕੀਰਤਨ ਉਸਦਾ ਯਸ਼। ਸੋ ਲਿਖ ਨਾਮ ਸਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾਰ ਕਿਹਾ ਜਾ ਪ੍ਰਭੂ ਹੈ ਕਿਹਾ ਜਾ ਵਾਹਿਗੁਰੂ ਹੈ, ਜਿਸਦਾ ਅੰਤ ਪਾਰਾ ਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਹੈ। ਤੂੰ ਤੂੰ ਕਰਦੇ ਤੂੰ ਤਾਂ ਹੋ ਗਏ, ਉਹਦੇ ਵਿੱਚ ਲੀਨਤਾ ਹੋ ਗਿਆ, ਪਰ ਉਹਦਾ ਪਾਰਾਵਾਰ ਅੰਤ ਕਿਸੇ ਨੇ ਅੱਜ ਤੱਕ ਨਹੀਂ ਆਇਆ। ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਕੋ ਆਏ। ਜਿਹਨਾਂ ਨੇ ਅੰਤ ਪਾਉਣਾ ਚਾਹਿਆ ਉਹ ਆਪਣਾ ਹੀ ਅੰਤ ਗਵਾ ਬੈਠੇ, ਆਪ ਹੀ ਉਹਦੇ ਵਿੱਚ ਲੀਨ ਹੋ ਗਏ। ਗਈ ਪੂਤੜੀ ਲੋਨ ਕੀ ਥਾ ਸਮੁੰਦ ਕਾ ਲੀਨ, ਅਨਾਥਿਕਾ ਪਾਪਾ ਭਾਈ ਪਲਟ ਕੇ ਕੋ ਗਏ। ਸਮੁੰਦਰ ਥਾ ਲੈਣ ਵਾਸਤੇ ਇੱਕ ਲੋਨ ਦੀ ਪੁਤਲੀ ਰੱਸੀ ਨਾਲ ਬੰਨ੍ਹ ਕੇ ਸਮੁੰਦਰ ਵਿੱਚ ਛੱਡੀ, ਦੇਖੇ ਕਿਤਨਾ ਕੁ ਡੂੰਘਾ। ਉਹ ਤਾਂ ਜਾਂਦੀ ਜਾਂਦੀ ਖਰ ਗਈ, ਆ ਕੇ ਕੀ ਦੱਸੇਗੀ। ਇਸੀ ਤਰ੍ਹਾਂ ਤੂੰ ਤੂੰ ਕਰਦੇ ਤੂੰ ਹੋ ਜਾਂਦੇ, ਵਿੱਚ ਵਿੱਚ ਤਾਂ ਮਿਲ ਜਾਂਦੇ ਨੇ, ਪਰ ਜਿੱਥੇ ਅੰਤ ਦਾ ਸਵਾਲ ਆਉਂਦਾ ਉੱਥੇ ਅੰਤ ਕਿਸੇ ਨੇ ਨੀ ਪਾਇਆ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨੀ ਜਾਣੇ ਫੇਰ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਤ ਬੇਅੰਤ, ਆਪਣੀ ਗਤੀ ਆਪ ਜਾਣੇ, ਸੁਨ ਸੁਨ ਅਬਰ ਬਖਾਨੇ, ਸ਼ੰਕਰਾ ਨਹੀਂ ਜਾਣੇ ਭੇਦ, ਖੋਸ਼ ਦਹਾਰੇ ਦੇਵ, ਦੇਵੀਆਂ ਨਹੀਂ ਜਾਣੇ ਬ੍ਰਹਮ, ਸਭ ਉੱਪਰ ਉਤਪਾਦਨ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀ ਆਪ ਜਨਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਲੇ ਤਿਸ ਪੁਨਣ ਪਾਪ, ਨਾਨਕਾ ਪਰਵ ਆਪੇ ਆਪਣ। ਇਹ ਜੇ ਪ੍ਰਭੂ ਦੀ ਸਿਤ ਸ਼ਲਾਘਾ ਕਰੋ, ਉਸਦਾ ਭਜਨ ਕਰੋ, ਜਿਸਨੇ ਅੱਗੇ ਗਿਆ ਮਦਦ ਕਰਨੀ ਹੈ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤੇ ਹੋਏ ਸੱਚਾ ਨਿਸ਼ਾਨ, ਉੱਥੇ ਇਸਨੇ ਮਦਦ ਕਰਨੀ। ਲਿਖਣਾ ਤੂੰ ਜਾਣ ਮੈਂ ਇਹੋ ਜਿਹਾ ਲੇਖਾ, ਜਿਸਨੇ ਯਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂ ਹੈ, ਪ੍ਰਤਿਸ਼ਠਾ ਤੇ ਪੁਰਖ ਮਨਮਾਹਿ ਜੇ ਪਛਾ ਸੁਗੰਧ ਤਨ ਲਾਵੈ ਜਿਸਕੋ ਸਿਮਤ ਪਰਮ ਗਤ ਪਾਵੈ ਜੇ ਪਛਾ ਬਸੈ ਸੁਖ ਮੰਦਰ ਜਿਸੇ ਧਿਆ ਸਦਾ ਮਨ ਅੰਦਰ ਇਤਿਹਾਸ ਜਿਸ ਪ੍ਰਭੂ ਦੀ ਕਿਰਪਾ ਕਰਕੇ ਸਭ ਕੁਛ ਪ੍ਰਾਪਤ ਹੈ ਉਸਦਾ ਭਜਨ ਕਰ ਜਿਸਦਾ ਅੰਤ ਪਾਰਾਵਾਰ ਕਿਸੇ ਨੇ ਨੀ ਪਾਇਆ ਜਿਵੇਂ ਅੰਧੇਰੇ ਦਾ ਅੰਤ ਬਿਨਾਂ ਚਾਨਣੇ ਤੇ ਬਿਨਾਂ ਰੋਸ਼ਨੀ ਤੇ ਕਿਵੇਂ ਪਾਇਆ ਜਾ ਸਕਦਾ ਇੱਕ ਕੋਈ ਕੁਸੰਗੀਆਂ ਦਾ ਘਰ ਉੱਥੇ ਇੱਕ ਕੋਈ ਸਿਆਣੀ ਲੜਕੀ ਸਤਸੰਗੀਆਂ ਦੀ ਵੀ ਆਈ ਗਈ ਉਹ ਕੀ ਕਰ ਜਾਂਦੇ ਰਾਤ ਨੂੰ ਹਨੇਰਾ ਢੋਂਦੇ ਹੁੰਦੇ ਰਾਤ ਨੂੰ ਪੰਡਾਂ ਬੰਨਣੀਆਂ ਬਾਹਰ ਹਨੇਰੇ ਦੀਆਂ ਬਾਹਰ ਸੁੱਟੀ ਜਾਣੀਆਂ ਲੜਕੀ ਨੂੰ ਦਿਨੇ ਕਹਿਣ ਲੱਗੇ ਪਹਿਲੇ ਦਿਨ ਜਦੋਂ ਆਈ ਭਾਈ ਸੋ ਜਾਓ ਕਿਉਂ ਰਾਤ ਨੂੰ ਕੀ ਕਰਨਾ ਕਹਿ ਰਾਤ ਨੂੰ ਹਨੇਰਾ ਢੋਵਾਂਗੇ ਲੜਕੀ ਹੈਰਾਨ ਹੋਈ ਹਨੇਰਾ ਕਿਵੇਂ ਢੋਂਦੇ ਨੇ ਖੈਰ ਰਾਤ ਦਾ ਵਕਤ ਹੋਇਆ ਪੰਡਾਂ ਬੰਨ ਬੰਨ ਕੇ ਉਹ ਹਨੇਰਾ ਬਾਹਰ ਸੁੱਟੀ ਜਾਣ ਸਾਰੀ ਰਾਤ ਧੋਈ ਗਏ ਜਦੋਂ ਸੂਰਜ ਚੜਿਆ ਫਿਰ ਦਿਨੇ ਕਹਿੰਦੇ ਸੌਂ ਜਾਓ ਰਾਤ ਨੂੰ ਫਿਰ ਮੇਰਾ ਟੋਮਾ ਉਹ ਲੜਕੀ ਨੇ ਸੋਚਿਆ ਕਿਤਨੇ ਬੇਸਮਝਣ ਭਲਾ ਐਨ ਮੇਰਾ ਢੋਇਆ ਜਾਂਦਾ ਉਹ ਕਹਿ ਕੇ ਮੈਂ ਇਕੱਲੀ ਢੋ ਦੂੰਗੀ ਤੁਸੀਂ ਸਾਰੇ ਬੇਫਿਕਰ ਹੋ ਕੇ ਸੌਂ ਜਾਓ ਰਾਤ ਨੂੰ ਸੌਂ ਰਹੇ ਹੋ ਮੈਂ ਇਕੱਲੀ ਨਿਆ ਢੋ ਦੂੰਗੀ ਕਹਿੰਦੀ ਤੂੰ ਇਕੱਲੀ ਕਿਵੇਂ ਢੋ ਦੇਵੇ ਅਸੀਂ ਸਾਰੇ ਲੱਗੇ ਹਾਂ ਕਿੰਨੇ ਸਾਲਾਂ ਤੋਂ ਕਿੰਨੀ ਦੇਰ ਹੋ ਗਈ ਅਸੀਂ ਨਾ ਢੋ ਸਕੇ ਇਕੱਲੀ ਕਿੱਥੋਂ ਢੋ ਦੇਣੀ ਜੀ ਕਹਿੰਦੇ ਮੈਂ ਇਕੱਲੀ ਢੋ ਦੋ ਫਿਕਰ ਨਾ ਕਰੋ ਤੁਸੀਂ ਸੌਂਝ ਬੇਫਿਕਰ ਹੋ ਕੇ ਦੁਨੀਆਂ ਆਪਣਾ ਹੋਰ ਕੰਮ ਕਾਰ ਕਰੋ ਤੇ ਰਾਤ ਨੂੰ ਸੌਂ ਰਿਹਾ ਕਹਿਣ ਲੱਗੇ ਪਹਿਲ ਮੰਨਣ ਨਾ ਉਹ ਲੜਕੀ ਨੇ ਦੀਵਾ ਮਚਾਇਆ ਮੇਰਾ ਕਮਰੇ ਕਿੱਧਰ ਨੂੰ ਚਲਾ ਗਿਆ ਕਹਿੰਦੇ ਬੜੀ ਸਿਆਣੀ ਲੜਕੀ ਆਈ ਸਾਡੇ ਘਰ ਸਾਰਾ ਮੇਰਾ ਢੋਤਾ ਇੱਕ ਦਿਨ ਚ ਇਉਂ ਕਰਕੇ ਸਾਹ ਸਿੰਘ ਹਨੇਰੇ ਦਾ ਅੰਤ ਜਿਵੇਂ ਚਾਨਣ ਤੋਂ ਬਿਨਾਂ ਨਹੀਂ ਆਉਂਦਾ ਇਸੀ ਤਰ੍ਹਾਂ ਵੈਰ ਅੰਤਰ ਜੈਨ ਦਾ ਅੰਤ ਇਹੀ ਹੈ ਉਹਦੇ ਵਿੱਚ ਨਿਰਦੀਨ ਗੁਰੂ ਜੀ ਕਹਿ ਐਪਾ ਜੀ ਉਸ ਪਰਮੇਸ਼ਰ ਦਾ ਭਜਨ ਕਰੋ ਜਿਹਦਾ ਅੰਤ ਪਾਰਾਵਾਰ ਕਿਸੇ ਨੇ ਨਹੀਂ ਪਾਇਆ ਉਹ ਜਾਂ ਧਰਮ ਰਾਜਾ ਦੇ ਹਿਸਾਬ ਕਿਤਾਬ ਤੋਂ ਬਚਾਏਗਾ ਧਰਮ ਰਾਜਾ ਭਜਨ ਕਰਨ ਵਾਲੇ ਸਜ਼ਾ ਨਹੀਂ ਦੇ ਸਕਦੇ ਬਲਕਿ ਧਰਮ ਰਾਜਾ ਦਾ ਭਜਨ ਕਰਨ ਵਾਲਾ ਤਾਂ ਸੇਵਾਦਾਰ ਬਣ ਜਾਂਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕਿਸਨ ਸੁਰਬਾ ਸੁਰਦੇਵ ਇਸ ਕਰਕੇ ਭਜਨ ਕਰੋ ਸਾਧ ਸਿੰਘ ਇਹ ਵੀ ਜਿਹੜੇ ਬਚਨ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ ਭਿਆਨਕ ਅੱਗੇ ਰੋਚਕ ਆਉਂਦੇ ਹਨ ਜਿਹਨਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਮਹੱਤਤਾ ਸ਼ਕਤੀ ਬਰਕਤਾਂ ਤਾਕਤਾਂ ਫਾਇਦੇ ਲਾਭ ਦਰਸਾਏ ਗਏ ਹਨ ਰੋਚਕ ਹੁਣ ਸਮੇਂ ਨੰਬਰ ਤੇ ਨਜ਼ਰ ਰੱਖਦਿਆਂ ਹੋਇਆਂ ਆਪਾਂ ਅੱਗੇ ਨੀ ਵਧਣਾ ਸੁਣਿਓ ਕਰਕੇ ਸਾਰੇ ਹੁਣ ਗੱਜ ਵਜੀ ਗੁਰੂ ਸੋਤਰ ਵਿੱਚ ਬੋਲੋ ਔਰ ਇਸੀ ਤਰ੍ਹਾਂ ਸਜੇ ਰਹੋ ਕਿਉਂਕਿ ਵਕਤ ਦੀ ਪਾਬੰਦੀ ਦਾ ਫਾਇਦਾ ਇਹੀ ਹੁੰਦਾ ਹੈ ਅਸੀਂ ਘਬਰਾਉਣਾ ਜੇ ਘਬਰਾ ਕੇ ਉੱਠਣ ਲੱਗ ਪਏ ਇੱਕ ਦੂਜੇ ਦੇ ਮੋਢਾ ਮਾਰਿਆ ਉਹਨੂੰ ਹਿਲਾ ਗਏ ਉਹਦੀ ਬਿਰਤੀ ਹਿਲਾ ਗਏ ਨਾ ਤੁਹਾਨੂੰ ਸੁਣਨਾ ਉਹਨਾਂ ਨੂੰ ਇਸ ਕਰਕੇ ਸ਼ਾਂਤੀ ਨਾਲ ਬੈਠੇ ਰਹੋ ਵਕਤ ਦੀ ਪਾਬੰਦੀ ਪੂਰੀ ਪੂਰੀ ਹੈ ਇਹ ਤੋਂ ਲਾਭ ਉਠਾਓ ਬਲਕਿ ਵਕਤ ਦੀ ਪਾਬੰਦੀ ਰੱਖਣ ਦੀ ਆਦਤ ਪਾਓ ਸੁਭਾਅ ਪਾਓ ਇਹ ਬੜੀ ਲਾਭਦਾਇਕ ਚੀਜ਼ ਹੈ ਅਗਰ ਆਪਾਂ ਵਕਤ ਨੂੰ ਆਪਣੇ ਕੰਟਰੋਲ ਵਿੱਚ ਕਰ ਲਵਾਂਗੇ ਬਹੁਤ ਕੁਛ ਕੰਟਰੋਲ ਵਿੱਚ ਹੋ ਜਾਏਗਾ ਆਓ ਹੁਣ ਗੱਜ ਬੱਜ ਕੇ ਗੁਰੂ ਸਤੋਤਰ ਵਿੱਚ ਸਭ ਨੇ ਬੋਲਣਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ
ਧੰਨ ਮੇਰਾ ਧੰਨ ਮੈਂ ਧੰਨ ਮੈਂ